ਆ ਜੋ ਸਤ ਸੰਗ ਦੀ ਕੜੀ, ਘੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ
ਸੰਗ ਦੀ ਕੜੀ, ਘੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਮਾਰੇ ਰੱਬ ਦੇ ਨੂੰ ਗੁਰੂ ਹੈ ਬਚਾਵਦਾ, ਗੁਰੂ ਮਾਰਿਆ ਸੰਗਤ ਵਿੱਚ ਆਮਦਾ।
ਮਾਰੇ ਰੱਬ ਦੇ ਨੂੰ ਗੁਰੂ ਹੈ ਬਚਾਵਦਾ, ਗੁਰੂ ਮਾਰਿਆ ਸੰਗਤ ਵਿੱਚ ਆਵਦਾ।
ਮਾਰੇ ਸੰਗਤ ਤਾਂ ਮਾਰੇ ਸੰਗਤ ਤਾਂ ਮੇਲੇ ਕਿਤੇ ਟੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਗੁਰੂ ਵੀ ਕੀ ਵੇਸ ਵੇ ਸੰਗਤ ਆ, ਚੜੇ ਨਾਮ ਵਾਲੀ ਇਥੋਂ ਹੀ ਰੰਗਤ ਆ।
ਗੁਰੂ ਵੀ ਇਥੋਂ ਹੀ ਰੰਗਤ ਆ।
ਰਹਿੰਦੀ ਕੋਰੀ ਜਿਹੜੀ, ਰਹਿੰਦੀ ਕੋਰੀ ਜਿਹੜੀ ਆਤਮਾ ਡੁਬੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਤਾਰਾ ਰਾਣੀ ਜਾਂ ਸੰਗਤ ਵਿੱਚ ਬੜੀ ਆ, ਪਿੱਛੋਂ ਰਾਜੇ ਨੇ ਖੁੜਾਮ ਚੁੱਕ ਖੜੀ ਆ।
ਤਾਰਾ ਰਾਣੀ ਜਾ ਸੰਗਤ ਵਿੱਚ ਬੜੀ ਆ, ਪਿੱਛੋਂ ਰਾਜੇ ਨੇ ਖੁੜਾਮ ਚੁੱਕ ਖੜੀ ਆ।
ਮਿਹਰ ਦਾਤੇ ਦੀ, ਮਿਹਰ ਦਾਤੇ ਦੀ ਖੁੜਾਮ ਗੁੰਮ ਹੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਮੀਰਾ ਬਾਈ ਨੇ ਸੰਗਤ ਜਦੋਂ ਕਰੀ ਸੀ, ਹੋਏ ਫਿਰ ਗਲੀਆਂ ਚ ਗਾਉਂਦੀ ਹਰੀ ਹਰੀ ਸੀ।
ਮੀਰਾ ਬਾਈ ਨੇ ਸੰਗਤ ਜਦੋਂ ਕਰੀ ਸੀ, ਫਿਰ ਗਲੀਆਂ ਚ ਗਾਉਂਦੀ ਹਰੀ ਹਰੀ ਸੀ।
ਦਿੱਤਾ ਜ਼ਹਿਰ ਮਾਨੇ, ਦਿੱਤਾ ਜ਼ਹਿਰ ਮਾਨੇ, ਫਿਰ ਵੀ ਉਹ ਮੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਚਾਬੀ ਦਰਗਾਹ ਦੀ ਸੰਗਤਾਂ ਦੇ ਪਾਸ ਹੈ, ਪੂਰੀ ਸੰਗਤ ਦੀ ਹੁੰਦੀ ਅਰਦਾਸ ਹੈ।
ਚਾਬੀ ਦਰਗਾਹ ਦੀ ਸੰਗਤਾਂ ਦੇ ਪਾਸ ਹੈ, ਚਾਬੀ ਦਰਗਾਹ ਦੀ, ਚਾਬੀ ਦਰਗਾਹ ਦੀ ਸੰਗਤਾਂ ਦੇ ਪਾਸ ਹੈ, ਚੜੇ ਨਾਮ ਵਾਲੀ ਇਥੋਂ ਹੀ ਰੰਗਤ ਹੈ।
ਦਾਤ ਦਾਤੇ ਨੇ, ਹਾਂ ਦਾਤ ਦਾਤੇ ਨੇ, ਕੋਈ ਇਸ ਤੋਂ ਲੁਕੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਆਵੋ ਸੰਗਤ ਚ ਬੜੇ ਸਤਕਾਰ ਨਾ, ਕਰੋ ਆਪ ਵਿੱਚ ਕੋਈ ਵੀ ਵਿਚਾਰ ਨਾ।
ਆਵੋ ਸੰਗਤ ਚ ਬੜੇ ਸਤਕਾਰ ਨਾ, ਕਰੋ ਆਪੋ ਵਿੱਚ ਕੋਈ ਵੀ ਵਿਚਾਰ ਨਾ।
ਬੈਠੋ ਪਿਆਰ ਨਾਲ, ਬੈਠੋ ਪਿਆਰ ਨਾਲ, ਲਾਭ ਤੋੜਾ ਖੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਆਪ ਸੰਗਤ ਚ ਮਨ ਕਿਤੇ ਹੋਰ ਜੇ, ਫਿਰ ਉੱਡਦਾ ਖਿਆਲਾਂ ਵਾਲਾ ਭੌਰ ਜੇ।
ਆਪ ਸੰਗਤ ਚ ਮਨ ਕਿਤੇ ਹੋਰ ਜੇ, ਫਿਰ ਉੱਡਦਾ ਖਿਆਲਾਂ ਵਾਲਾ ਭੌਰ ਜੇ।
ਫਾਇਦਾ ਹੋਣਾ ਨਹੀਂ ਜੇ, ਫਾਇਦਾ ਹੋਣਾ ਨਹੀਂ ਜੇ ਸੁਰਤ ਖਲੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਰੋਗ ਚਿੰਬੜੇ ਜੇ ਹੁਣ ਭਾਵੇਂ ਤਨ ਨੂੰ ਹੋਏ, ਰੋਗ ਚਿੰਬੜੇ ਜੇ ਹੋਏ, ਰੋਗ ਚਿੰਬੜੇ ਜੇ ਹੁਣ ਭਾਵੇਂ ਤਨ ਨੂੰ, ਮੈਲ ਪਾਪਾ ਵਾਲੀ ਲੱਗੀ ਹੋਵੇ ਮਨ ਨੂੰ।
ਰੋਗ ਚਿੰਬੜੇ ਜਾ ਹੁਣ ਹਾਂ ਤਨ ਨੂੰ, ਮੈਲ ਪਾਪਾ ਵਾਲੀ ਲੱਗੀ ਹੋਵੇ ਮਨ ਨੂੰ।
ਬਾਜੋ ਸੰਗਤ ਦੇ, ਬਾਜੋ ਸੰਗਤ ਦੇ ਜਾਣੀ ਕਿਤੇ ਤੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ, ਕੜੀ ਇਹਦੇ ਨਾਲੋਂ ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ,
ਲਿਕਿਆਂ ਵਾਲੇ ਜਨਮ ਸਵਾਰ ਲੈ ਆ ਕੇ ਜੋੜੇ ਤੂੰ ਵੀ ਸੰਗਤਾਂ ਦੇ ਝਾੜ ਲਏ।
ਡੋਲਿਕਿਆਂ ਵਾਲੇ ਜਨਮ ਸਵਾਰ ਲੈ, ਡੋਲਿਕਿਆਂ ਵਾਲੇ ਜਨਮ ਸਵਾਰ ਲੈ ਆ ਕੇ ਜੋੜੇ ਤੂੰ ਵੀ ਸੰਗਤਾਂ ਦੇ ਝਾੜ ਲੈ।
ਬਿਨਾਂ ਸੇਵਾ ਹੋਣੀ ਹਾਂ, ਬਿਨਾਂ ਸੇਵਾ ਹੋਣੀ ਦਰਗਾਹ ਚ ਟੋਈ ਨਾ।
ਆ ਜੋ ਸਤ ਸੰਗ ਦੀ ਕੜੀ, ਕੜੀ ਇਹਦੇ ਨਾਲੋਂ, ਕੜੀ ਇਹਦੇ ਨਾਲੋਂ
ਚੰਗੀ ਹੋਰ ਕੋਈ ਨਾ। ਆ ਜੋ ਸਤ ਸੰਗ ਦੀ ਕੜੀ।
ਗਰੀਬ ਨਵਾਜ਼ ਸਤਿਗੁਰੂ ਜੀ ਦੇ ਪਿਆਰੇ ਮੁਬਾਰਕ ਚਰਨ ਕਮਲਾਂ ਅੰਦਰ ਸਤਿਗੁਰੂ ਜੀ ਦੀ ਪਾਕ ਪਵਿੱਤਰ ਬਾਰਗਾਹ ਅੰਦਰ ਬਹੁਤ ਭਾਵਨਾ ਨਾਲ ਜੁੜ ਕੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਬਹੁਤ ਹੀ ਸਤਿਕਾਰਯੋਗ ਸਤਿਗੁਰੂ ਜੀ ਕੀ ਸਾਜੀ ਨਿਵਾਜ਼ੀ ਸਤ ਸੰਗਤ ਜੀਓ, ਆਓ ਹਰ ਰੋਜ਼ ਵਾਂਗ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਲਾਹਾ ਲੈ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਦਾ ਨੂਰਾਨੀ ਕੀਰਤਨ ਕਥਾ ਵਿਚਾਰਾਂ ਗੁਰ ਇਤਿਹਾਸ ਦੀਆਂ ਸਰਵਣ ਕਰਕੇ ਆਪਣੇ ਆਪ ਨੂੰ ਸੁਹੇਲਾ ਬਣਾਉਣ ਦਾ ਯਤਨ ਕੀਤਾ ਹੈ, ਆਪਣੇ ਸਮੇਂ ਨੂੰ ਸਫਲਿਆਂ ਕਰਨ ਦਾ ਯਤਨ ਆਪ ਸਰਬੱਤ ਸੰਗਤਾਂ ਨੇ ਕੀਤਾ ਹੈ ਤੇ ਗੁਰੂ ਕੇ ਸਿੱਖੋ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਇਤਿਹਾਸ ਦੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਉਹ ਲੜੀਵਾਰ ਕਥਾ ਜਿਹੜੀ ਹੈ ਉਹ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝ ਬਣਾ ਰਹੇ ਹਨ। ਖਾਲਸਾ ਸਾਜਨਾ ਦਿਵਸ ਦੇ ਸੰਬੰਧ ਦੇ ਅੰਦਰ ਕਥਾ ਦੀ ਆਰੰਭਤਾ ਉਹਨਾਂ ਨੇ ਕੀਤੀ ਸੀ ਤੇ ਉਸੇ ਲੜੀ ਦਾ ਹੀ ਅਗਲਾ ਹਿੱਸਾ ਸੀਮਤ ਜੇ ਸਮੇਂ ਦੇ ਅੰਦਰ ਆਪ ਸੰਗਤਾਂ ਦੇ ਨਾਲ ਸਾਂਝ ਬਣਾ ਕੇ ਗਏ ਨੇ ਤੇ ਗੁਰੂ ਕੇ ਸਿੱਖੋ ਆਓ ਅੱਜ ਦਾ ਜਿਹੜਾ ਮਜ਼ਮੂਨ ਸੀ ਉਹਨਾਂ ਦਾ ਰੰਗੜ ਤੇ ਗੁੱਜਰ ਲੋਕ ਜਿਹੜੇ ਹੈ ਭਾਰਤ ਦੇ ਨਿਵਾਸੀ ਨੇ ਪਰ ਇਹਨਾਂ ਨੇ ਸਾਥ ਹਮੇਸ਼ਾ ਗੁਰੂ ਦੇ ਖਿਲਾਫ ਬੇਗਾਨਿਆਂ ਦਾ ਦਿੱਤਾ ਜਿਹੜੇ ਇਹਨਾਂ ਉੱਪਰ ਸਦੀਆਂ ਤੋਂ ਜ਼ੁਲਮ ਕਰਦੇ ਆ ਰਹੇ ਮੁਗਲ ਸਨ ਇਹ ਲੋਕ ਉਹਨਾਂ ਦਾ ਹੀ ਹਮੇਸ਼ਾ ਸਾਥ ਦਿੰਦੇ ਰਹੇ। ਇਹ ਜੇਸ ਕਾਂਡ ਦੀ ਗੱਲ ਅੱਜ ਗਿਆਨੀ ਸ਼ੇਰ ਸਿੰਘ ਜੀ ਕਰਕੇ ਗਏ ਹੈ। ਰੰਗੜਾਂ ਨੂੰ ਜਦੋਂ ਸਤਿਗੁਰੂ ਜੀ ਨੇ ਪਹਿਲਾਂ ਸਮਝਾਉਣ ਦੇ ਯਤਨ ਵੀ ਕੀਤੇ ਕਿ ਭਾਈ ਇਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਇਹ ਤੁਹਾਡੇ ਵਾਸਤੇ ਹੀ ਹੈ, ਮੁਗਲਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਸਤੇ ਇਹ ਗੁਰੂ ਨਾਨਕ ਦੇ ਘਰ ਦੇ ਅੰਦਰ ਮੋਰਚਾ ਲੱਗਾ ਹੋਇਆ ਹੈ ਤੇ ਤੁਸੀਂ ਉਲਟਾ ਮੁਗਲਾਂ ਨੂੰ ਹੀ ਜਿਹੜਾ ਹੈ ਉਹ ਆਪਣੀ ਤਾਕਤ ਦੇ ਰਹੇ ਹੋ, ਉਹਨਾਂ ਦਾ ਸਾਥ ਦੇ ਰਹੇ ਹੋ। ਪਿਆਰ ਦੇ ਨਾਲ ਸਮਝਾਉਣ ਦੇ ਬਾਵਜੂਦ ਵੀ ਜਦੋਂ ਇਹ ਰੰਗੜ ਤੇ ਗੁੱਜਰ ਨਹੀਂ ਸਮਝੇ ਫਿਰ ਸਤਿਗੁਰੂ ਜੀ ਨੇ ਇਹਨਾਂ ਨੂੰ ਸੋਧੇ ਲਵਾਏ ਸਨ। ਇੱਥੇ ਜਿੰਨੇ ਕੁ ਵਕਤੀ ਤੌਰ ਉੱਤੇ ਗੁਰੂ ਦੀ ਸ਼ਰਨ ਵਿੱਚ ਪੈ ਗਏ ਕਿ ਅੱਗੋਂ ਤੋਂ ਅਸੀਂ ਇੱਦਾਂ ਨਹੀਂ ਕਰਦੇ, ਦੀਨ ਦਿਆਲੂ ਸਤਿਗੁਰੂ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ, ਉਹਨਾਂ ਨੂੰ ਸਮਝਾ ਕੇ ਤੋਰ ਦਿੱਤਾ ਕਿ ਦੁਬਾਰਾ ਜੇਕਰ ਤੁਸੀਂ ਪੰਥ ਦੇ ਨਾਲ ਅੜਨ ਦਾ ਯਤਨ ਕੀਤਾ ਤੇ ਤੁਹਾਡਾ ਫਿਰ ਹਸ਼ਰ ਇਹੀ ਹੋਵੇਗਾ। ਇਹ ਰੰਗੜ ਤੇ ਗੁੱਜਰ ਵਕਤੀ ਤੌਰ ਉੱਤੇ ਕੁਝ ਸਮੇਂ ਵਾਸਤੇ ਚੁੱਪ ਤਾਂ ਹੋ ਗਏ, ਪਰ ਇਹਨਾਂ ਦੇ ਮਾੜੇ ਮਨਾਂ ਦੇ ਅੰਦਰ ਜਿਹੜੀ ਨਫ਼ਰਤ ਸੀ ਗੁਰੂ ਘਰ ਦੇ ਪ੍ਰਤੀ ਉਹ ਖਤਮ ਨਾ ਹੋ ਸਕੀ। ਤੇ ਗੁਰੂ ਕੇ ਸਿੱਖੋ, ਆਓ ਇਹ ਖਾਲਸਾ ਸਾਜਨਾ ਤੋਂ ਥੋੜੇ ਬਾਅਦ ਦੀਆਂ ਘਟਨਾਵਾਂ ਨੇ ਜਦੋਂ ਸਤਿਗੁਰੂ ਜੀ ਨੇ ਇਹਨਾਂ ਨੂੰ ਸੋਧੇ ਲਵਾਏ ਨੇ, ਪਰ ਜਦੋਂ ਤੱਕ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਗੁਰੂ ਪੰਥ ਖਾਲਸਾ ਪੰਥ ਚੜ੍ਹਦੀ ਕਲਾ ਦਾ ਦੌਰ ਰਿਹਾ ਆਨੰਦਪੁਰ ਦੀ ਧਰਤੀ ਉੱਤੇ, ਉਦੋਂ ਤੱਕ ਇਹ ਰੰਗੜ ਗੁੱਜਰ ਇਹ ਅੰਦਰੋਂ ਅੰਦਰੀ ਰਿੱਝਦੇ ਭੁੱਜਦੇ ਤੇ ਰਹੇ ਪਰ ਬੋਲੇ ਨਾ, ਇਹ ਸਮੇਂ ਦੀ ਉਡੀਕ ਦੇ ਅੰਦਰ ਲੱਗੇ ਰਹੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰੀ ਕਵੀਆਂ ਵਿੱਚੋਂ ਕਵੀ ਸੈਨਾਪਤੀ ਜੀ, ਉਹਨਾਂ ਨੇ ਜਿਹੜੀ ਚਮਕੌਰ ਸਾਹਿਬ ਤੱਕ ਦੀ ਡਿਟੇਲ ਲਿਖੀ ਹੈ, 10 ਲੱਖ ਦਾ ਘੇਰਾ ਚਮਕੌਰ ਤੋਂ ਪਹਿਲਾਂ ਆਨੰਦਪੁਰ ਸਾਹਿਬ ਨੂੰ ਕਰੀਬ 8 ਮਹੀਨੇ ਦਾ ਲੰਬਾ ਘੇਰਾ, ਜਦੋਂ ਇਹਨਾਂ ਰੰਗੜਾਂ ਗੁਜਰਾਂ ਨੇ ਦੇਖਿਆ ਨਾ ਕਿ ਹੁਣ ਗੁਰੂ ਪੰਥ ਉੱਤੇ ਉਹ ਬਿਖੜਾ ਸਮਾਂ ਆ ਗਿਆ ਹੈ, ਮੁਗਲ ਸਲਤਨਤ ਪੰਥ ਨੂੰ ਬਿਲਕੁਲ ਹੀ ਖਤਮ ਕਰਨ ਦੇ ਇਰਾਦੇ ਦੇ ਨਾਲ ਆਨੰਦਪੁਰ ਨੂੰ ਘੇਰ ਕੇ ਬੈਠੀ ਹੈ। ਇਹਨਾਂ ਨੇ ਫੇਰ ਜਾ ਕੇ ਮੁਗਲਾਂ ਦੇ ਨਾਲ ਰਲੇਵਾਂ ਕਰ ਲਿਆ, ਇਹ ਫੇਰ ਉੱਠ ਪਏ ਤੇ ਜਾ ਕੇ ਜਿਹੜਾ ਘੇਰਾ ਕੱਤੀ ਬੈਠੀ ਹੈ ਮੁਗਲ ਸਲਤਨਤ ਤੇ ਹਿੰਦੂ ਪਹਾੜੀ ਰਾਜੇ, ਇਹ ਰੰਗੜ ਗੁੱਜਰ ਜਾ ਕੇ ਫੇਰ ਉਹਨਾਂ ਦੇ ਨਾਲ ਪੰਥ ਦੇ ਖਿਲਾਫ ਖੜੇ ਹੋ ਗਏ, ਰਲ ਗਏ। ਤੇ ਇਹ ਜਿਹੜੇ ਘੇਰਾ ਪਾਇਆ ਸੀ ਆਨੰਦਪੁਰ ਸਾਹਿਬ ਨੂੰ ਕਰੀਬ 8 ਮਹੀਨੇ ਦਾ ਲੰਬਾ ਘੇਰਾ, ਤੇ ਉਸ ਤੋਂ ਬਾਅਦ 10 ਲੱਖ ਦੀ ਜਿਹੜੀ ਬਹੁਤ ਵੱਡੀ ਤਾਕਤ ਚਮਕੌਰ ਤੱਕ ਗਈ, ਉਹਦੀ ਡਿਟੇਲ ਕਵੀ ਸੈਨਾਪਤੀ ਜੀ ਨੇ ਦਿੱਤੀ ਹੈ ਕਿ ਇਹ 10 ਲੱਖ ਬੰਦਾ ਕਿਵੇਂ ਇਕੱਠਾ ਕੀਤਾ ਮੁਗਲ ਸਲਤਨਤ ਨੇ। 10 ਲੱਖ ਕੀ 10,000 ਬੰਦਾ ਇਕੱਠਾ ਕਰਨਾ ਔਖਾ ਹੁੰਦਾ, ਪਰ ਗੁਰੂ ਪੰਥ ਦੇ ਖਿਲਾਫ ਖੜਨ ਵਾਸਤੇ ਇਹ ਮੁਗਲ ਸਲਤਨਤ ਨੇ 10 ਲੱਖ ਬੰਦਾ ਇਕੱਠਾ ਕੀਤਾ। ਇਸ ਗਿਣਤੀ ਦੇ ਅੰਦਰ ਜਿੱਥੇ ਮਰਕਜ਼ੀ ਹਕੂਮਤ ਦੀਆਂ ਸਾਰੀਆਂ ਫੌਜਾਂ, ਸੈਂਟਰ ਸਰਕਾਰ ਦੀਆਂ ਫੌਜਾਂ ਉਹ ਇਸ ਮੁਹਾਜ਼ ਅੰਦਰ ਸ਼ਾਮਲ ਨੇ, ਤੇ ਕਵੀ ਸੈਨਾਪਤੀ ਜੀ ਕਹਿੰਦੇ ਲਾਹੌਰ ਵਾਲਾ ਸੂਬੇਦਾਰ ਉਹ ਵੀ ਫੌਜਾਂ ਲੈ ਕੇ ਆਇਆ, ਸਰਹੰਦ ਵਾਲਾ ਆਪਣੀਆਂ ਫੌਜਾਂ ਲੈ ਕੇ ਰਲਿਆ, ਜੰਮੂ ਵਾਲਾ ਆਪਣੀਆਂ ਫੌਜਾਂ ਲੈ ਕੇ ਆਇਆ, ਤੇ ਇਹਨਾਂ ਦੇ ਨਾਲ ਇਹ ਰੰਗੜ ਤੇ ਗੁੱਜਰ ਵੀ ਰਲ ਗਏ। ਕਵੀ ਸੈਨਾਪਤੀ ਜੀ ਨੇ ਡਿਟੇਲ ਦਿੱਤੀ ਹੈ, ਕਹਿੰਦਾ ਮੁਗਲ ਸਭੇ ਉੱਠ ਕੇ ਰਲ ਕੇ ਉੱਠ ਧਾਏ, ਸਾਮਾ ਕਰੀ ਬੇਗ ਹੀ ਆਏ, ਰੰਗੜ ਗੁੱਜਰ ਬਹੁਤ ਅਪਾਰ। ਇਹ ਜਿਹੜੇ ਕਦੇ ਵਕਤੀ ਤੌਰ ਉੱਤੇ ਚੁੱਪ ਕਰਕੇ ਬੈਠ ਗਏ ਸਨ ਡਰ ਕੇ ਜਦੋਂ ਸੋਧੇ ਲਾਏ ਇਹਨਾਂ ਨੂੰ, ਪਰ ਉਨਾ ਹੀ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਤੇ ਓਨੀ ਹੀ ਵੱਡੀ ਗਿਣਤੀ ਦੇ ਨਾਲ ਇਹ ਪੰਥ ਦੇ ਖਿਲਾਫ ਫੇਰ ਖੜੇ ਹੋ ਗਏ। ਰੰਗੜ ਗੁੱਜਰ ਬਹੁਤ ਅਪਾਰ, ਬੜੋ ਬੜੋ ਯੋਧਾ ਅਸਵਾਰ, ਸੀਰੰਦੀ ਵਾਲੇ ਹਮਰਾਹੀ, ਗੜ ਲਾਹੌਰ ਤੇ ਫੌਜ ਬੁਲਾਈ, ਬਹੁਤ ਫੌਜ ਕਰ ਇਕੱਠੀ, ਜਮ ਦਲ ਮਿਲਾਏ, ਸਭ ਰਾਜਾ ਦਲ ਜੋਰ ਕੇ ਫੇਰ ਪਹੁੰਚੇ ਆਏ। ਇਹ ਕਵੀ ਸੈਨਾਪਤੀ ਜੀ ਦੀ ਡਿਟੇਲ ਹੈ, ਮਤਲਬ ਕਿ ਇਹ ਅਕਿਰਤ ਕਣ ਲੋਕ ਜਿਨ੍ਹਾਂ ਦੀ ਆਜ਼ਾਦੀ ਵਾਸਤੇ ਸਤਿਗੁਰੂ ਜੀ ਲੜ ਰਹੇ ਨੇ, ਗੁਰੂ ਦਾ ਪੰਥ ਬਿਖੜੇ ਰਾਹਾਂ ਉੱਤੇ ਪਿਆ ਹੋਇਆ, ਗੁਰੂ ਦਾ ਪੰਥ ਜੰਗਾਂ ਕਰ ਰਿਹਾ, ਸੰਘਰਸ਼ ਵਿੱਢਿਆ ਹੋਇਆ ਕਿ ਭਾਰਤ ਦੀ ਧਰਤੀ ਤੋਂ ਮੁਗਲਾਂ ਨੂੰ ਖਦੇੜਿਆ ਜਾਏ, ਪਰ ਜਿਨ੍ਹਾਂ ਦੇ ਕਰਕੇ ਗੁਰੂ ਦੇ ਪੰਥ ਨੇ ਜਿਹਾਦ ਛੇੜਿਆ ਹੈ ਉਹ ਉਲਟਾ ਮੁਗਲਾਂ ਦੀ ਇਮਦਾਦ ਕਰ ਰਹੇ ਸਨ, ਉਹ ਉਲਟਾ ਮੁਗਲਾਂ ਦੀ ਮਦਦ ਕਰ ਰਹੇ ਸਨ। ਕੇਵਲ ਇਹ ਰੰਗੜ ਗੁੱਜਰੀ ਨਹੀਂ, ਸਾਰੇ ਦੇ ਸਾਰੇ ਹਿੰਦੂ ਪਹਾੜੀ ਰਾਜੇ, ਆਪਾਂ ਪਿਛਲੇ ਦੀਵਾਨਾਂ ਦੇ ਅੰਦਰ ਇਹ ਕੀ ਕੁਝ ਕਰਦੇ ਰਹੇ ਗੁਰੂ ਪਾਤਸ਼ਾਹ ਜੀ ਦੇ ਨਾਲ, ਭੀਮ ਚੰਦ ਇਹਦਾ ਪੁੱਤ, ਅਜਮੇਰ ਚੰਦ, ਇਹ ਆਪ ਕਟੌਚੀਏ, ਗੁਲੇਰੀਏ, ਸਾਰੇ ਜਿੰਨੇ ਵੀ ਇਹ ਪਹਾੜੀ ਰਾਜੇ ਨੇ, ਇਹਨਾਂ ਨੂੰ ਚਾਹੀਦਾ ਤੇ ਇਹ ਸੀ ਇਹਨਾਂ ਦੀ ਆਜ਼ਾਦੀ ਵਾਸਤੇ ਗੁਰੂ ਲੜ ਰਿਹਾ ਇਹ ਗੁਰੂ ਦਾ ਸਾਥ ਦਿੰਦੇ, ਪਰ ਜਿਹੜੇ ਅੱਜ ਆ ਭਾਰਤ ਦੀ ਧਰਤੀ ਉੱਤੇ ਭੰਗਵਾਂ ਅੱਤਵਾਦ ਜਿਹੜਾ ਹੈ RSS ਵਾਲੇ, ਅੱਜ ਉਹ ਕਹਿ ਰਹੇ ਆ ਕਿ ਜਿਹੜਾ ਬੰਦਾ ਭਾਰਤ ਮਾਤਾ ਦੀ ਜੈ ਨਹੀਂ ਕਹੇਗਾ ਉਹਨੂੰ ਅਸੀਂ ਭਾਰਤ 'ਚ ਨਹੀਂ ਰਹਿਣ ਦੇਣਾ, ਜਦਕਿ ਇਹਨਾਂ ਦੇ ਵੱਡਿਆਂ ਦਾ ਇਤਿਹਾਸ ਇਹ ਹੈ ਕਿ ਮੁਗਲਾਂ ਦਾ ਹਮੇਸ਼ਾ ਇਹਨਾਂ ਦੇ ਵੱਡੇ ਸਾਥ ਦਿੰਦੇ ਰਹੇ ਨੇ ਸਦੀਆਂ ਭਰ, ਜੇਕਰ ਭਾਰਤ ਨੇ ਗੁਲਾਮੀ ਕੱਟੀ ਹੈ ਨਾ ਜੀ 1204 ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸਮਾਂ, ਮਿਸਲਾਂ ਦਾ ਸਮਾਂ, ਉਦੋਂ ਤੱਕ ਮਤਲਬ ਕਿ ਮੁਗਲ ਰਾਜ ਦਾ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਤੱਕ ਜਿਹੜੀ ਭਾਰਤ ਨੇ ਗੁਲਾਮੀ ਕੱਟੀ ਹੈ ਜੀ, ਉਹ ਇਹਨਾਂ ਦੇ ਵਡੇਰਿਆਂ ਕਰਕੇ ਕੱਟੀ ਹੈ। ਇਹ ਕਦੇ ਵੀ ਭਾਰਤ ਦੇ ਨਾਲ ਨਹੀਂ ਖੜੇ। ਅੱਜ ਇਹਨਾਂ ਕੋਲ ਤਾਕਤ ਹੈ, ਲੋਕਾਂ ਨੇ ਇਹਨੂੰ ਰਾਜ ਦਿੱਤਾ ਤੇ ਘੱਟ ਗਿਣਤੀਆਂ ਦਾ ਇਹਨਾਂ ਨੇ ਜਿਉਣਾ ਮੁਹਾਲ ਕੀਤਾ ਹੋਇਆ। ਕਦੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਇਹ ਮੁਸਲਮਾਨ ਤੇ ਸਿੱਖਾਂ ਨੂੰ ਇਹ ਭੜਕਾਉਣ ਦਾ ਯਤਨ ਕਰਦੇ ਆ, ਕਦੇ ਕੁਝ ਕਰਦੇ ਆ, ਜਦਕਿ ਸੱਚਾਈ ਇਹ ਹੈ ਜੀ, ਆ ਜਿਹੜੇ ਆ ਨਿਕਰਾਂ ਵਾਲੇ ਭੱਜੇ ਫਿਰਦੇ ਆ ਜਾਂ ਡਾਂਗਾਂ ਚੱਕ ਕੇ ਭਾਰਤ ਦੀ ਧਰਤੀ ਉੱਤੇ, ਇਹਨਾਂ ਦੇ ਵਡੇਰਿਆਂ ਨੇ ਹਮੇਸ਼ਾ ਮੁਗਲ ਸਲਤਨਤ ਦਾ ਸਾਥ ਦਿੱਤਾ ਹਮੇਸ਼ਾ। ਇਹ ਜੇ ਪੰਥ ਨਾਲ ਖੜਦੇ ਤੇ ਗੁਰੂ ਕੇ ਸਿੱਖੋ 17ਵੀਂ ਸਦੀ 18ਵੀਂ ਸਦੀ ਤੱਕ ਮੁਗਲਾਂ ਦਾ ਰਾਜ ਰਹਿੰਦਾ ਹੀ ਨਾ। ਇਹ ਆਪ ਗਦਾਰੀਆਂ ਕਰਕੇ ਉਹਨਾਂ ਦਾ ਸਾਥ ਦਿੰਦੇ ਰਹੇ, ਇਸ ਕਰਕੇ ਇੰਨਾ ਲੰਬਾ ਸਮਾਂ ਇੰਨੀਆਂ ਵੱਡੀਆਂ ਕੁਰਬਾਨੀਆਂ ਗੁਰੂ ਦੇ ਪੰਥ ਦੀਆਂ ਹੋਈਆਂ, ਫਿਰ ਜਾ ਕੇ ਭਾਰਤ ਵਿੱਚੋਂ ਮੁਗਲਾਂ ਦੀਆਂ ਜੜ੍ਹਾਂ ਪੱਟ ਹੋਈਆਂ। ਸੋ ਇਹਨਾਂ ਦਾ ਜਿਹੜਾ ਇਤਿਹਾਸ ਹੈ ਜੀ, ਉਹ ਹਮੇਸ਼ਾ ਦੇਸ਼ ਦੇ ਉਲਟ ਰਿਹਾ। ਅੱਜ ਇਹ ਜਿੱਥੇ ਘੱਟ ਗਿਣਤੀਆਂ ਜਿਹੜੀਆਂ ਭਾਰਤ ਮਾਤਾ ਦੀ ਜੈ ਇਹਨਾਂ ਦੇ ਆਖੇ ਕਹਿਣ ਨੂੰ ਤਿਆਰ ਨਹੀਂ, ਜਿਨ੍ਹਾਂ ਨੂੰ ਕਹਿੰਦੇ ਨੇ ਇਹ ਦੇਸ਼ ਦੇ ਗਦਾਰ ਨੇ, ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ, ਅਸਲ ਵਿੱਚ ਸਭ ਤੋਂ ਵੱਡੇ ਦੇਸ਼ ਦੇ ਗਦਾਰ ਇਹੀ ਨੇ। ਇਹਨਾਂ ਦੇ ਕਾਰਨ ਹੀ ਭਾਰਤ ਹਮੇਸ਼ਾ ਗੁਲਾਮੀ ਦੀਆਂ ਸੱਟਾਂ ਸਹਿੰਦਾ ਰਿਹਾ। ਸੋ ਆਓ ਉਹਨਾਂ ਰੰਗੜਾਂ ਤੇ ਗੁੱਜਰਾਂ ਦੀ, ਆਰ ਐਸ ਐਸ ਵਾਲਿਆਂ ਦੇ ਵੱਡਿਆਂ ਦੀ ਗੱਲ ਗਿਆਨੀ ਸ਼ੇਰ ਸਿੰਘ ਜੀ ਕਰਕੇ ਗਏ ਨੇ। ਤਾਂ ਗੁਰੂ ਕੇ ਸਿੱਖੋ ਆਪਾਂ ਕੱਲ ਦੇ ਦੀਵਾਨ ਦੇ ਅੰਦਰ, ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਦਿਨ ਲੰਘ ਚੁੱਕਾ, ਕੱਲ ਗੁਰਤਾ ਗੱਦੀ ਦਿਵਸ ਸੀ, ਤੇ ਸਤਿਗੁਰੂ ਜੀ ਦੇ ਪ੍ਰਸੰਗ ਨੂੰ ਆਪਾਂ ਉਹਨਾਂ ਦੇ ਪ੍ਰਕਾਸ਼ ਤੋਂ, ਉਹਨਾਂ ਦੇ ਜਨਮ ਤੋਂ ਟੂਕ ਮਾਤਰ ਵਿਚਾਰ ਕਰਕੇ ਆਪਾਂ ਆਰੰਭ ਕੀਤਾ ਸੀ, ਤਾਂ ਕਿ ਆਪਾਂ ਨੂੰ ਮੁੱਢਲੀ ਵੀ ਇਹ ਆਪਾਂ ਸਰਵਣ ਕਰ ਸਕੀਏ ਕਿ ਉਹ ਅਮਰੂ ਬਾਬਾ ਜਿਹੜਾ ਕਦੇ ਬਾਸਰ ਕੇ ਗਿੱਲਾਂ ਦੇ ਅੰਦਰ ਜਿਹੜੇ ਬਜ਼ੁਰਗ ਨੂੰ ਲੋਕ ਅਮਰੂ ਬਾਬਾ ਕਹਿ ਕੇ ਬੁਲਾਉਂਦੇ ਸਨ, ਉਹ ਧੰਨ ਗੁਰੂ ਅਮਰਦਾਸ ਕਿਵੇਂ ਬਣ ਗਿਆ, ਕੀ ਉਹਨੇ ਕੀਤਾ, ਕੈਸੀ ਘਾਲਣਾ ਘਾਲੀ, ਇਹੋ ਜੀ ਕਿਹੜੀ ਕਰਨੀ, ਕਿਹੜੀ ਸੇਵਾ ਉਸ ਬਾਬੇ ਅਮਰੂ ਨੇ ਕੀਤੀ ਕਿ ਅੱਜ ਗੁਰੂ ਦਾ ਪੰਥ ਉਹਨੂੰ ਤੀਸਰਾ ਸਤਿਗੁਰੂ ਕਹਿ ਕੇ ਸਤਿਕਾਰਦਾ। ਇਸ ਕਰਕੇ ਆਪਾਂ ਬੇਸ ਤੋਂ ਚੱਲੇ ਸਾਂ, ਤੇ ਉਹ ਕੱਲ ਤੋਂ ਆਪਾਂ ਅੱਗੇ ਸਤਿਗੁਰੂ ਅਮਰਦਾਸ ਜੀ ਦੀਆਂ ਵਡਿਆਈਆਂ, ਜਿੰਨਾ ਕੁ ਸਮਾਂ 35 ਕੁ ਮਿੰਟ ਬਾਕੀ ਨੇ ਉਹਦੇ ਅੰਦਰ ਕਰਨ ਦਾ ਯਤਨ ਕਰਾਂਗੇ। ਪਰ ਸਭ ਤੋਂ ਪਹਿਲਾਂ ਆਓ ਇੱਕ ਵਾਰੀ ਫਿਰ ਝੁਕੀਏ ਗੁਰੂ ਗੋਦ ਅੰਦਰ, ਤੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਆਪਾਂ ਸਾਂਝ ਬਣਾਈ ਸੀ ਕਿ ਇਹ ਬਾਬਾ ਅਮਰਦਾਸ ਜੀ ਜਿਹੜੇ ਬਾਸਰ ਕੇ ਗਿੱਲਾਂ ਦੇ ਰਹਿਣ ਵਾਲੇ ਹੈ, ਇਹਨਾਂ ਦਾ ਪਿੰਡਾਂ ਦੇ ਅੰਦਰ ਜਿਹੋ ਜਿਹੇ ਰਿਵਾਜ਼ ਹੁੰਦੇ ਨੇ, ਅੱਜ ਵੀ ਬਹੁਤੇ ਨਾਮ ਜਿਹੜੇ ਪੱਕੇ ਨਾਵਾਂ ਤੋਂ ਲੋਕ ਆਪਾਂ ਨੂੰ ਨਹੀਂ ਜਾਣਦੇ, ਪਿੰਡ ਦੇ ਅੰਦਰ ਨਾਮ ਹੋਰ ਹੁੰਦਾ ਹੈ ਤੇ ਕਾਗਜ਼ਾਂ ਦੇ ਅੰਦਰ ਬੰਦੇ ਦਾ ਨਾਮ ਹੋਰ ਹੁੰਦਾ ਹੈ। ਇਹਦਾ ਇਸ ਬਜ਼ੁਰਗ ਦਾ ਨਾਮ ਅਮਰਦਾਸ ਹੀ ਹੈ, ਪਰ ਇਲਾਕੇ ਦੇ ਅੰਦਰ, ਪਿੰਡ ਦੇ ਅੰਦਰ ਇਹਨੂੰ ਬਾਬਾ ਅਮਰੂ ਕਹਿ ਕੇ ਲੋਕ ਸਤਿਕਾਰਦੇ ਹੈ। ਆਹ ਗੁਰੂ ਕੇ ਸਿੱਖੋ, ਇੱਕ ਬ੍ਰਹਮਚਾਰੀ ਦੀ ਇੱਕ ਗੱਲ ਦੇ ਨਾਲ ਮਨ ਉੱਤੇ ਲੱਗੀ ਚੋਟ, ਸੱਚੇ ਗੁਰੂ ਦੀ ਭਾਲ ਮਨ ਦੇ ਅੰਦਰ ਪੈਦਾ ਹੋਈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ, ਉਹਦੇ ਕੋਲੋਂ ਬਾਣੀ ਦਾ ਇੱਕ ਸ਼ਬਦ ਸੁਣਿਆ ਤੇ ਗੁਰੂ ਇਹ ਬਾਣੀ ਕਿਹਦੀ ਹੈ, ਕਿੱਥੋਂ ਪੜ੍ਹੀ ਹੈ, ਕਿੰਨੇ ਉਚਾਰੀ ਹੈ, ਇਹ ਸਾਰੇ ਸਵਾਲ ਬਾਬਾ ਅਮਰੂ ਨੇ ਆਪਣੀ ਭਤੀਜ ਨੂੰ ਕਰ ਦਿੱਤੇ ਨੇ। ਬੀਬੀ ਅਮਰੋ ਜੀ ਨੇ ਦੱਸਿਆ ਕਿ ਇਹ ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹੈ, ਪਰ ਮੈਂ ਆਪਣੇ ਪਿਤਾ ਜੀ ਕੋਲੋਂ ਸਿੱਖਿਆ। ਜਿਹੜੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਅੰਦਰ ਗੁਰੂ ਨਾਨਕ ਦੇ ਪੰਥ ਦੀ ਸੇਵਾ ਕਰ ਰਹੇ ਨੇ ਖਡੂਰ ਸਾਹਿਬ ਦੀ ਧਰਤੀ ਉੱਤੇ, ਬਾਬਾ ਅਮਰਦਾਸ ਜੀ ਦੇ ਮਨ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ। ਬੀਬੀ ਅਮਰੋ ਜੀ ਨੂੰ ਕਰਕੇ ਬੇਨਤੀ, ਨਾਲ ਖਡੂਰ ਸਾਹਿਬ ਤੱਕ ਜਾਣ ਵਾਸਤੇ ਆਖਿਆ ਪ੍ਰੇਰਿਆ। ਬੀਬੀ ਅਮਰੋ ਜੀ ਦਿਨ ਦੇ ਚੜਾਅ ਦੇ ਨਾਲ ਆਪਣੇ ਘਰ ਦੇ ਕੰਮ ਨਿਬੇੜ ਕੇ, ਆਪਣੇ ਦੁਨੀਆਦਾਰੀ ਦੇ ਝਮੇਲਿਆਂ ਨੂੰ ਨਿਬੇੜ ਕੇ ਆਪਣੇ ਸਹੁਰਾ ਸਾਹਿਬ ਦੇ ਨਾਲ, ਮਤਲਬ ਕਿ ਸਹੁਰਾ ਸਾਹਿਬ ਦੇ ਭਾਈ ਸਾਹਿਬ ਨੇ ਬਾਬਾ ਅਮਰੂ ਜੀ, ਬੀਬੀ ਅਮਰੋ ਦੇ ਸਹੁਰਾ ਸਾਹਿਬ ਦੇ ਭਾਈ ਸਾਹਿਬ ਨੇ ਬਾਬਾ ਅਮਰੂ ਜੀ ਦੇ ਨਾਲ ਬਾਸਰ ਕੇ ਗਿੱਲਾਂ ਤੋਂ ਖਡੂਰ ਸਾਹਿਬ ਆਉਣ ਵਾਸਤੇ ਬੀਬੀ ਅਮਰੋ ਜੀ ਪਰ ਉਪਕਾਰ ਦੀ ਖਾਤਰ ਗੁਰੂ ਕੇ ਸਿੱਖੋਂ ਤਿਆਰ ਹੋਏ ਹੈ। ਤੇ ਆਓ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਨੂੰ ਕਿਵੇਂ ਪੁੱਛਦੇ ਨੇ ਕਿ ਬੇਟਾ ਇਹ ਬਾਣੀ ਕਿਹਦੀ ਹੈ, ਤੂੰ ਪੜ੍ਹੀ ਕਿੱਥੋਂ ਹੈ, ਸੁਣੀ ਕਿੱਥੋਂ ਹੈ, ਮਨ ਦੇ ਅੰਦਰ ਤਾਂਗ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਬਾਬਾ ਅਮਰਦਾਸ ਜੀ ਜਿਵੇਂ ਬੀਬੀ ਅਮਰੋ ਨੂੰ ਪੁੱਛਦੇ ਹੈ, ਆ ਸੁਣਿਓ ਜੀ।
ਹੱਥ ਜੋੜ ਕੇ ਆਖਦੇ ਬੱਚੀਏ ਨੀ, ਹੱਥ ਜੋੜ ਕੇ ਆਖਦੇ ਬੱਚੀਏ ਨੀ, ਮੈਥੋਂ ਸੱਚ ਦਾ ਨਹੀਂ ਵਪਾਰ ਹੋਇਆ, ਮੈਥੋਂ ਸੱਚ ਦਾ ਨਹੀਂ।
ਉਮਰ ਗੁਜ਼ਰ ਗਈ ਤੀਰਥੀ ਪੌਂਦਿਆਂ ਦੀ, ਉਮਰ ਗੁਜ਼ਰ ਗਈ ਤੀਰਥੀ ਪੌਂਦਿਆਂ ਦੀ, ਦਰਸ਼ਨ ਗੰਗਾ ਦਾ ਚਾਏ ਕੀ ਵਾਰ ਹੋਇਆ, ਦਰਸ਼ਨ ਗੰਗਾ ਦਾ ਚਾਏ।
ਹੱਥ ਜੋੜ ਕੇ ਆਖਦੇ ਬੱਚੀਏ ਨੀ, ਹੱਥ ਜੋੜ ਕੇ ਆਖਦੇ ਬੱਚੀਏ ਨੀ, ਮੈਥੋਂ ਸੱਚ ਦਾ ਨਹੀਂ ਵਪਾਰ ਹੋਇਆ, ਮੈਥੋਂ ਸੱਚ ਦਾ ਨਹੀਂ।
ਉਮਰ ਗੁਜ਼ਰ ਗਈ ਤੀਰਥੀ ਪੌਂਦਿਆਂ ਦੀ, ਉਮਰ ਗੁਜ਼ਰ ਗਈ ਤੀਰਥੀ ਪੌਂਦਿਆਂ ਦੀ, ਦਰਸ਼ਨ ਗੰਗਾ ਦਾ ਚਾਏ ਕੀ ਵਾਰ ਹੋਇਆ, ਦਰਸ਼ਨ ਗੰਗਾ ਦਾ ਚਾਏ।
ਸਾਧੂਆਂ ਦੇ ਚਾਹੇ ਚਰਨ ਚੁੰਮੇ, ਮੇਰੇ ਜੀਵਨ ਦਾ ਬੇੜਾ ਨਾ ਪਾਰ ਹੋਇਆ, ਮੇਰੇ ਜੀਵਨ ਦਾ ਬੇੜਾ ਨਾ।
ਦੀਦ ਲਈ ਤਰਸਦੇ ਨੈਣ ਮੇਰੇ, ਜਿਹਦੀ ਦੀਦ ਲਈ ਤਰਸਦੇ ਨੈਣ ਮੇਰੇ, ਸੱਚੇ ਗੁਰਾਂ ਦਾ ਨਹੀਂ ਦੀਦਾਰ ਹੋਇਆ, ਸੱਚੇ ਗੁਰਾਂ ਦਾ ਨਹੀਂ।
ਮਾਲਾ ਫੇਰਦੇ ਫੇਰਦੇ ਕਸੇ ਪੋਟੇ, ਮਾਲਾ ਫੇਰਦੇ ਫੇਰਦੇ ਕਸੇ ਪੋਟੇ, ਅਮਰਦਾਸ ਨੇ ਗੁਰਾ ਲਚਾਰ ਹੋਇਆ, ਦਾਸ ਨਿਗੁਰਾ।
ਓ ਵਿਲ ਕਰਿਆ ਬੱਬੀਆ ਜੋ ਬੂੰਦ ਬਾਜੋ, ਵਿਲ ਕਰਿਆ ਬੱਬੀਆ ਜੋ ਬੂੰਦ ਬਾਜੋ, ਗੁਰਮੁਖ ਦਰਸ਼ਨ ਲਈ ਬੇ ਕਰਾਰ ਹੋਇਆ, ਗੁਰਮੁਖ ਦਰਸ਼ਨ ਲਈ।
ਆਓ ਗੁਰੂ ਕੇ ਸਿੱਖੋ, ਇਸ ਘਟਨਾ ਦੇ ਅੰਦਰ ਹੁਣ ਸਾਡੇ ਵਾਸਤੇ ਸਿੱਖਣ ਵਾਲਾ ਕੀ ਹੈ, ਕਿਉਂਕਿ ਇਤਿਹਾਸ ਇਹ ਕੋਈ ਫਾਰਮੈਲਿਟੀ ਨਹੀਂ ਹੁੰਦਾ ਜੀ, ਅਸੀਂ ਬੋਲੀ ਜਾਂਦੇ ਹਾਂ, ਆਪ ਜੀ ਸਰਵਣ ਕਰੀ ਜਾਂਦੇ ਹੋ, ਇਤਿਹਾਸ ਸਿੱਖਣ ਵਾਸਤੇ ਹੁੰਦਾ ਜੀ। ਇਤਿਹਾਸ ਕੌਮਾਂ ਦਾ ਸ਼ੀਸ਼ਾ ਹੋਇਆ ਕਰਦਾ ਹੈ, ਜਿਵੇਂ ਨਹਾ ਧੋ ਕੇ ਸਵੇਰ ਨੂੰ ਆਪਾਂ ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣਾ ਚਿਹਰਾ ਮੂਹਰਾ ਸਵਾਰਦੇ ਹਾਂ, ਇਸੇ ਤਰ੍ਹਾਂ ਕੌਮਾਂ ਨੇ ਇਤਿਹਾਸ ਦੇ ਮੂਹਰੇ ਖੜ ਕੇ ਆਪਣੇ ਆਪ ਨੂੰ ਸਵਾਰਨਾ ਹੁੰਦਾ। ਇਸ ਕਰਕੇ ਗੁਰੂ ਕੇ ਸਿੱਖੋ, ਇਤਿਹਾਸ ਦੀ ਹਰ ਘਟਨਾ ਉਹ ਸਾਡੇ ਵਾਸਤੇ ਕੁਝ ਨਾ ਕੁਝ ਸਿੱਖਣ ਵਾਸਤੇ ਆਪਣੇ ਆਪ ਵਿੱਚ ਲਈ ਬੈਠੀ ਹੈ। ਹੁਣ ਬਾਬਾ ਅਮਰਦਾਸ ਜੀ ਜਿਹੜੇ ਕਰੀਬ 21 ਵਾਰੀ ਹਰਿਦੁਆਰ ਜਾ ਕੇ ਆਏ ਨੇ, ਕਿਉਂਕਿ ਪਿਤਾ ਜੀ ਜਿਹੜੀ ਇਹਨਾਂ ਦੇ ਘਰ ਦੀ ਰਵਾਇਤ ਸੀ ਉਹ ਇਹੀ ਸੀ, ਇਹਨਾਂ ਦੇ ਪਿਤਾ ਜੀ ਵੀ ਜਿਹੜੇ ਹਿੰਦੂ ਮਨੌਤਾਂ ਨੂੰ ਮੰਨਦੇ ਸਨ, ਕਰਮ ਕਾਂਡਾਂ ਦੇ ਅੰਦਰ ਵਿਸ਼ਵਾਸ ਰੱਖਦੇ ਨੇ। ਪੂਰਾ ਗੁਰੂ ਮਿਲਣ ਤੋਂ ਬਾਅਦ ਸਾਰੇ ਹੀ ਭਟਕਦੇ ਸਨ ਤੇ ਇਹ ਬਾਬਾ ਅਮਰਦਾਸ ਜੀ ਵੀ ਭਟਕਦੇ ਸਨ। 21 ਸਾਲ ਲਗਾਤਾਰ ਗੰਗਾ ਇਸ਼ਨਾਨ ਕਰਦੇ ਰਹੇ ਬਾਬਾ ਅਮਰਦਾਸ ਜੀ, ਪਰ ਗੁਰੂ ਕੇ ਸਿੱਖੋ ਜਿਹੜਾ ਅੰਦਰਲੀ ਸ਼ਾਂਤੀ ਹੈ, ਪੀਸ ਆਫ ਮਾਇੰਡ, ਉਹ ਅਜੇ ਤੱਕ ਪ੍ਰਾਪਤ ਨਹੀਂ ਹੋਇਆ। ਸ਼ਾਂਤੀ ਅੰਦਰ ਦਾ ਅਮਨ ਅਜੇ ਤੱਕ ਦਸਤੀਆਬ ਨਹੀਂ ਹੋਇਆ। ਤੇ ਗੁਰੂ ਕੇ ਸਿੱਖੋ, ਆਓ ਹੁਣ ਜਦੋਂ ਬਾਣੀ ਸੁਣੀ ਹੈ, ਬਾਣੀ ਬਾਬਾ ਅਮਰਦਾਸ ਜੀ ਨੇ ਕੋਈ ਬਹੁਤੀ ਨਹੀਂ ਸੁਣੀ, ਕੋਈ ਆਪ ਘਰ ਵਿੱਚ ਰੱਖ ਕੇ ਪੋਥੀ ਸਾਹਿਬ ਨਹੀਂ ਪੜ੍ਹੇ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆਪ ਨਹੀਂ ਪੜ੍ਹੀ, ਬਹੁਤੀ ਨਹੀਂ ਪੜ੍ਹੀ, ਕਦੇ ਬਾਣੀ ਪਹਿਲਾਂ ਕੰਨਾਂ ਵਿੱਚ ਪਈ ਹੀ ਨਹੀਂ ਸੀ। ਪਰ ਗੁਰੂ ਕੇ ਸਿੱਖੋ, ਆਓ ਅੱਜ ਬੀਬੀ ਅਮਰੋ ਜੀ ਦੇ ਮੁੱਖ ਵਿੱਚੋਂ ਇੱਕੋ ਹੀ ਸ਼ਬਦ ਸਰਵਣ ਕੀਤਾ, ਕੇਵਲ ਇੱਕ ਸ਼ਬਦ, ਉਹ ਵੀ ਬੀਬੀ ਅਮਰੋ ਜੀ ਚਾਟੀ ਵਿੱਚ ਮਧਾਣੀ ਪਾਈ ਹੈ, ਦੁੱਧ ਰਿੜਕ ਰਹੇ ਨੇ। ਮਾਰੂ ਮਹੱਲਾ ਪਹਿਲਾ ਦਾ ਸ਼ਬਦ ਨਾਲ ਨਾਲ ਬੀਬੀ ਅਮਰੋ ਜੀ ਪੜ ਰਹੇ ਸਨ। ਇੱਧਰ ਆਪਣੇ ਵਿਹੜੇ ਦੇ ਅੰਦਰ ਸਵੇਰ ਦਾ ਸਮਾਂ ਹੈ, ਬਾਬਾ ਅਮਰਦਾਸ ਜੀ ਵੀ ਤੁਰੇ ਫਿਰ ਰਹੇ ਸਨ ਤੇ ਬਾਣੀ ਦਾ ਇੱਕ ਸ਼ਬਦ ਜਿਹੜਾ ਹੈ ਬੜਾ ਧਿਆਨ ਲਾ ਕੇ ਸੁਣਿਆ। ਜਦੋਂ ਮਿੱਠੀ ਬਾਣੀ ਦਾ ਸ਼ਬਦ ਕੰਨਾਂ ਵਿੱਚ ਪਿਆ, ਲਿਵ ਹੋਰ ਡੂੰਗੀ ਹੋਈ ਹੈ, ਜ਼ਰਾ ਹੋਰ ਧਿਆਨ ਦੇ ਨਾਲ ਸਰਵਣ ਕੀਤਾ। ਆਓ ਗੁਰੂ ਕੇ ਸਿੱਖੋ, ਹੁਣ ਇਹ ਇੱਕੋ ਹੀ ਬਾਣੀ ਦਾ ਸ਼ਬਦ ਬਾਬਾ ਅਮਰਦਾਸ ਜੀ ਦੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੰਦਾ ਜੀ, ਇੱਕਦਮ ਯੂ ਟਰਨ, ਇੱਕਦਮ ਪਲਟਾ ਵੱਜਦਾ ਹੈ। ਤੇ ਗੁਰੂ ਕੇ ਸਿੱਖੋ, ਸਾਡੀ ਤੇ ਸਾਰੀ ਉਮਰ ਲੰਘ ਜਾਂਦੀ ਹੈ, ਬਾਣੀ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਪਤਾ ਨਹੀਂ ਕਿੰਨੇ ਅਖੰਡ ਪਾਠ ਘਰਾਂ ਵਿੱਚ ਕਰਾ ਲਏ, ਪਤਾ ਨਹੀਂ ਸਹਿਜ ਪਾਠ ਕਿੰਨੇ ਸੁਣ ਲਏ ਤੇ ਕਰ ਲਏ, ਪਰ ਗੁਰੂ ਕੇ ਸਿੱਖੋ, ਬਹੁਤਿਆਂ ਦੀ ਜ਼ਿੰਦਗੀ ਵਿੱਚ ਤਬਦੀਲੀ ਫੇਰ ਵੀ ਨਹੀਂ ਆਉਂਦੀ। ਬਾਬਾ ਅਮਰਦਾਸ ਜੀ ਨੇ ਆਪ ਨਹੀਂ ਪੜ੍ਹੀ ਜੀ ਬਾਣੀ, ਕੇਵਲ ਇੱਕ ਸ਼ਬਦ ਬੀਬੀ ਅਮਰੋ ਕੋਲੋਂ ਸੁਣਿਆ। ਉਹ ਇੱਕ ਸ਼ਬਦ ਸੁਣਨ ਤੋਂ ਬਾਅਦ ਇੰਨਾ ਵੱਡਾ ਪਲਟਾ ਵੱਜਦਾ ਜ਼ਿੰਦਗੀ ਦੇ ਅੰਦਰ, ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਅੰਦਰ। ਤੇ ਗੁਰੂ ਕੇ ਸਿੱਖੋ, ਸਾਡੀ ਸਾਰੀ ਜ਼ਿੰਦਗੀ ਲੰਘਦੀ ਹੈ ਬਾਣੀ ਸੁਣਦਿਆਂ, ਬਾਣੀ ਪੜ੍ਹਦਿਆਂ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਵੱਡੇ ਵੱਡੇ ਕੀਰਤਨ ਦਰਬਾਰਾਂ ਵਿੱਚ ਜਾ ਕੇ ਆਪਾਂ ਹਾਜ਼ਰੀ ਭਰਦੇ ਹਾਂ, ਪਰ ਸਾਡੀ ਜ਼ਿੰਦਗੀ ਦੀ ਗੱਡੀ ਉਸੇ ਸੜਕ ਉੱਤੇ ਚੱਲਦੀ ਹੈ ਜਿਹੜੀ ਉੱਤੇ ਪਹਿਲਾਂ ਚੱਲਦੀ ਸੀ। ਅਸੀਂ ਉਹ ਸਾਰੀਆਂ ਮਨਮੱਤਾਂ ਫਿਰ ਵੀ ਕਰਦੇ ਹਾਂ ਜਿਹੜੀਆਂ ਪਹਿਲਾਂ ਕਰਦੇ ਸਾਂ। ਅੱਜ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਉੱਤੇ ਵਸਣ ਵਾਲੀ ਤੁਹਾਡੇ ਪੰਜਾਬ ਦੀ ਧਰਤੀ ਦਾ ਜਿੰਨਾ ਬੁਰਾ ਹਾਲ ਹੈ ਗੁਰੂ ਕੇ ਸਿੱਖੋ, ਉਹਨਾਂ ਸ਼ਾਇਦ ਕਿਸੇ ਭਾਰਤ ਦੇ ਖਿੱਤੇ ਦਾ ਹੋਰ ਹੋਵੇ। ਅਸੀਂ ਬਾਣੀ ਸੁਣਦੇ ਵੀ ਹਾਂ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਪਰ ਗੁਰੂ ਕਾ ਸਿੱਖ ਪੈਸੇ ਭੇਜ ਭੇਜ ਕੇ ਆਪਣੇ ਪਿੰਡ ਦੇ ਕਬਰ ਦੇ ਮੇਲੇ ਵਿੱਚ ਹਿੱਸਾ ਪਾਉਂਦਾ, ਕੇਵਲ ਕਿ ਮੇਰੀ ਫੋਟੋ ਕਬਰ ਦੇ ਮੇਲੇ ਦੇ ਇਸ਼ਤਿਹਾਰ ਵਿੱਚ ਲੱਗ ਜਾਏ। ਸਿੱਖ ਬਾਣੀ ਸੁਣਨ ਤੋਂ ਬਾਅਦ ਵੀ ਕਬਰਾਂ ਦੇ ਮੇਲਿਆਂ ਲਈ ਪੈਸੇ ਭੇਜਦਾ। ਸਤਿਗੁਰੂ ਪਾਤਸ਼ਾਹ ਜੀ ਸਿੱਖ ਕੋਲੋਂ ਡਿਮਾਂਡ ਕਰਦੇ ਹੈ ਸਾਬਤ ਸੂਰਤ ਦਸਤਾਰ ਸਿਰਾ। ਬਾਣੀ ਪੜ੍ਹਨ ਤੇ ਸੁਣਨ ਤੋਂ ਬਾਵਜੂਦ ਵੀ ਸਿੱਖ ਕੇਸਾਂ ਦੀ ਬੇਅਦਬੀ ਕਰਨ ਤੋਂ ਬਾਜ਼ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਮਨਮਤ ਤੋਂ ਰੋਕਦੇ ਹੈ, ਸਿੱਖ ਨੇ ਕੇਵਲ ਸ਼ਬਦ ਗੁਰੂ ਦੇ ਚਰਨਾਂ ਨਾਲ ਜੁੜਨਾ ਹੈ। ਪਰ ਪੱਗਾਂ ਵਾਲੇ ਬਹੁਤੇ ਦੇਹਧਾਰੀ ਬਾਬਿਆਂ ਦੇ ਡੇਰਿਆਂ ਉੱਤੇ ਘੁੰਮਦੇ ਆਪਾਂ ਦੇਖ ਸਕਦੇ ਹਾਂ। ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇਵਲ ਇੱਕ ਦਾ ਉਪਾਸ਼ਕ ਬਣਨ ਦੀ ਤਾਕੀਦ ਕਰਦੇ ਹੈ, ਕਿਉਂਕਿ ਤੁਹਾਡਾ ਇਹ ਸਾਰੀ ਪਾਵਨ ਬਾਣੀ 1430 ਪਵਿੱਤਰ ਅੰਗ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਰਾਗ ਦੀ ਆਰੰਭਤਾ ਇੱਕ ਤੋਂ ਹੁੰਦੀ ਹੈ। ਇੱਕ ਉਹ ਅੰਕਾਰ ਪਾ ਕੇ ਹੀ ਅਗਲੀ ਗੱਲ ਸਤਿਗੁਰੂ ਕਰਦੇ ਹੈ। ਤੇ ਬਾਣੀ ਦਾ ਪਹਿਲਾ ਅੱਖਰ, ਪਹਿਲਾ ਪੰਨਾ, ਪਹਿਲਾ ਅੱਖਰ ਵੀ ਇੱਕ ਸਤਿਗੁਰੂ ਜੀ ਨੇ ਪਾਇਆ। ਇਹਦਾ ਮਤਲਬ ਹੈ ਕਿ ਸਿੱਖ ਕਿਸੇ ਦਾ ਉਪਾਸ਼ਕ ਨਹੀਂ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੈ। ਪਰ ਗੁਰੂ ਕੇ ਸਿੱਖੋ, ਤੁਹਾਡੇ ਪੰਜਾਬ ਦੀ ਧਰਤੀ ਉੱਤੇ ਹਰ ਕਿਸਾਨ ਦੀ ਬੰਬੀ ਉੱਤੇ ਇੱਕ ਬਾਬੇ ਦਾ ਮੱਠ ਬਣਿਆ ਹੋਇਆ। ਮਾਫ ਕਰਨਾ ਜੀ, ਦੁਆਬੇ ਵਾਲਿਆਂ ਦਾ ਤੇ ਜ਼ਿਆਦਾ ਹੀ ਮਾੜਾ ਹਾਲ ਹੈ। ਹਰ ਕਿਸਾਨ ਦਾ ਆਪਣਾ ਸ਼ਹੀਦ ਹੈ, ਹਰ ਪਰਿਵਾਰ ਦਾ ਆਪਣਾ ਬਾਬਾ ਹੈ ਜਿਹੜਾ ਮੋਟਰ ਉੱਤੇ ਬੰਨਿਆ ਹੋਇਆ। ਗੁਰੂ ਕੇ ਸਿੱਖੋ, ਗੁਰੂ ਕਹਿ ਰਿਹਾ ਏਕ ਓਟ ਇੱਕੋ ਆਧਾਰ, ਤੇ ਸਾਡੀ ਹਰ ਮੋਟਰ ਉੱਤੇ ਇੱਕ ਇੱਕ ਬਾਬਾ ਬੰਨਿਆ ਹੋਇਆ ਸੀ। ਹਰ ਪਰਿਵਾਰ ਦੇ ਆਪਣੇ ਸ਼ਹੀਦ ਨੇ, ਹਰ ਪਰਿਵਾਰ ਦੇ ਆਪਣੇ ਬਾਬੇ ਨੇ। ਤੇ ਗੁਰੂ ਕੇ ਸਿੱਖੋ, ਇਹ ਬਾਬਾ ਅਮਰਦਾਸ ਦੀ ਜ਼ਿੰਦਗੀ ਅੰਦਰ ਤੇ ਇੱਕ ਸ਼ਬਦ ਸੁਣ ਕੇ ਪਲਟਾ ਵੱਜ ਗਿਆ ਤੇ ਅਸੀਂ ਤੇ ਪਤਾ ਨਹੀਂ ਕਿੰਨੇ ਕੁ ਅਖੰਡ ਪਾਠ ਕਰ ਵੀ ਲੈਂਦੇ ਹਾਂ ਤੇ ਸੁਣ ਵੀ ਲੈਂਦੇ ਹਾਂ। ਪਤਾ ਨਹੀਂ ਕਿੰਨੀ ਵਾਰੀ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਬਾਬਾ ਅਮਰਦਾਸ ਜੀ ਦਾ ਸੁਣਿਆ, ਪਰ ਜ਼ਿੰਦਗੀ ਸਾਡੀ ਫੇਰ ਵੀ ਤਬਦੀਲ ਨਹੀਂ ਹੁੰਦੀ ਜੀ। ਬਾਬਾ ਅਮਰਦਾਸ ਸਾਹਿਬ ਜੀ ਦੀ ਜ਼ਿੰਦਗੀ ਵਿੱਚੋਂ ਸਾਡੇ ਲਈ ਸਿੱਖਣ ਵਾਲੀ ਗੱਲ ਇਹ ਹੈ ਕਿ ਗੁਰੂ ਕੇ ਸਿੱਖਾ ਆਹ ਬਾਬਾ ਅਮਰਦਾਸ ਜੀ, ਦੇਖੋ ਆਪਾਂ ਫੇਰ ਵੀ ਗੁਰੂ ਕੇ ਸਿੱਖ ਅਖਵਾਉਣ ਵਾਲੇ ਬੈਠੇ ਹਾਂ, ਆਪਣੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਾ ਹੋਇਆ, ਪਰ ਬਾਬਾ ਅਮਰਦਾਸ ਜੀ ਸਨਾਤਨ ਮਤ ਦੇ ਉਪਾਸ਼ਕ ਨੇ, ਜਿਨ੍ਹਾਂ ਦਾ ਗੁਰਮਤ ਨਾਲ ਕੋਈ ਲੈਣ ਦੇਣ ਨਹੀਂ ਸੀ। ਗੁਰੂ ਨਾਨਕ ਦਾ ਘਰ ਜਲ ਦੀ ਪੂਜਾ ਤੋਂ ਮਨਾ ਕਰਦਾ, ਪਰ ਬਾਬਾ ਅਮਰਦਾਸ ਜੀ ਗੰਗਾ ਦੇ ਉਪਾਸ਼ਕ ਨੇ। ਉਹ ਹਰ ਮਨੌਤ, ਉਹ ਹਰ ਰਸਮ, ਉਹ ਹਰ ਕਰਮ ਕਾਂਡ ਜਿਹੜਾ ਹਰਿਦੁਆਰ ਬੈਠੇ ਬਾਹਮਣ ਕਰਦੇ ਨੇ, ਬਾਬਾ ਅਮਰਦਾਸ ਜੀ ਵੀ ਜਾ ਕੇ ਉਹ ਕਰਦੇ ਨੇ। ਪਰ ਗੁਰੂ ਕੇ ਸਿੱਖੋ, ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਸੱਚੀ ਬਾਣੀ ਦਾ ਇੱਕੋ ਹੀ ਸ਼ਬਦ ਕੰਨਾਂ ਵਿੱਚ ਪੈਂਦਾ, ਇੱਕਦਮ ਸਾਰਾ ਕੁਝ ਛੱਡ ਦਿੰਦੇ ਹੈ, ਕਿਉਂਕਿ ਪੂਰੇ ਉੱਤੇ ਵਿਸ਼ਵਾਸ ਵੱਜ ਗਿਆ। ਤੇ ਗੁਰੂ ਕੇ ਸਿੱਖੋ, ਆਪਾਂ ਤੇ ਉਹ ਮਾਫ ਕਰਿਆ ਜੇ ਵਾਟਰਪਰੂਫ ਤਰਪਾਲ ਵਰਗੇ ਹੋ ਗਏ ਹਾਂ। ਟਰੱਕਾਂ ਵਾਲੇ ਵੀਰ ਉਹ ਮੀਂਹ ਦਾ ਮੌਸਮ ਹੋਵੇ ਤੇ ਤਰਪਾਲ ਵਾਟਰਪਰੂਫ ਨਾਲ ਹੀ ਲੈ ਕੇ ਤੁਰਦੇ ਆ, ਮਾੜਾ ਜਿਹਾ ਮੌਸਮ ਖਰਾਬ ਹੋਵੇ ਟਰੱਕ ਦੇ ਉੱਤੇ ਪਾ ਦਿੰਦੇ ਆ, ਸਮਾਨ ਖਰਾਬ ਨਹੀਂ ਹੁੰਦਾ। ਆਪਣਾ ਵੀ ਹਾਲ ਉਹੀ ਹੈ, ਜਿਵੇਂ ਵਾਟਰਪਰੂਫ ਤਰਪਾਲ ਦੇ ਅੰਦਰ ਪਾਣੀ ਨਹੀਂ ਵੜਦਾ, ਆਪਣੇ ਅੰਦਰ ਬਾਣੀ ਨਹੀਂ ਵੜਦੀ ਜੀ। ਵਾਟਰਪਰੂਫ ਤਰਪਾਲ ਦੇ ਉੱਤੋਂ ਦੀ ਪਾਣੀ ਲੰਘ ਜਾਂਦਾ, ਸਾਡੇ ਉੱਤੋਂ ਦੀ ਬਾਣੀ ਲੰਘੀ ਜਾਂਦੀ ਹੈ, ਅੰਦਰ ਆਪਾਂ ਵੜਨ ਹੀ ਨਹੀਂ ਦਿੰਦੇ, ਵਾਟਰਪਰੂਫ ਤਰਪਾਲ ਵਰਗੇ ਹੋ ਗਏ ਹਾਂ ਆਪਾਂ। ਆ ਗੁਰੂ ਕੇ ਸਿੱਖੋ, ਸੁਣ ਕੇ ਨਾ ਮੰਨਿਆ ਵੀ ਕਰੀਏ। ਜਪਜੀ ਸਾਹਿਬ ਜੀ ਦੇ ਅੰਦਰ ਰੋਜ਼ ਹੀ ਪੜ੍ਹਨ ਵਾਲੇ ਪੜ੍ਹਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ। ਤਿੰਨ ਇਹ ਸੀੜੀਆਂ ਨੇ ਜੀ, ਤਿੰਨ ਮੰਜ਼ਲਾਂ ਨੂੰ ਲੰਘਣ ਤੋਂ ਬਾਅਦ ਸਿੱਖ ਮੁਕਾਮ ਉੱਤੇ ਪਹੁੰਚਦਾ। ਪਹਿਲਾਂ ਸਿੱਖ ਨੇ ਸੁਣਨਾ ਹੈ, ਸੁਣਨ ਤੋਂ ਬਾਅਦ ਛੱਡ ਨਹੀਂ ਦੇਣਾ ਵੀ ਠੀਕ ਹੈ ਬਾਬੇ ਬੋਲੀ ਜਾਂਦੇ ਸੀ ਆਪਾਂ ਸੁਣ ਕੇ ਘਰ ਨੂੰ ਆ ਗਏ ਹਾਂ, ਸੁਣਨ ਤੋਂ ਬਾਅਦ ਮੰਨਣਾ ਵੀ ਹੈ। ਤੇ ਮੰਨਣ ਤੋਂ ਬਾਅਦ ਜਿਹੜਾ ਉਹਦੇ ਵਿੱਚੋਂ ਨਿਕਲਦਾ ਹੈ ਨਾ ਸਿੱਟਾ, ਉਹਦਾ ਰਸ, ਉਹਦਾ ਨਿਚੋੜ ਮਨ ਕੀਤਾ ਭਾਉ ਉਹਨੂੰ ਆਪਣੇ ਮਨ ਦੇ ਅੰਦਰ ਗੁਰੂ ਕੇ ਸਿੱਖੋ ਵਸਾਉਣਾ ਵੀ ਹੈ, ਫਿਰ ਗੱਲ ਬਣਦੀ ਹੈ। ਆਓ ਬਾਬਾ ਅਮਰਦਾਸ ਸਾਹਿਬ ਜੀ ਇੱਕੋ ਹੀ ਸ਼ਬਦ ਸੁਣਿਆ, ਮਨ ਤਬਦੀਲ ਹੋ ਗਿਆ, ਸੱਟ ਐਸੀ ਵੱਜੀ ਹੈ, ਕਿਉਂਕਿ ਅੰਦਰ ਥਾਂ ਸੀ ਨਾ, ਜਿਹੜੇ ਹਿਰਦੇ ਦੇ ਅੰਦਰ ਥਾਂ ਹੈ ਚੰਗੀ ਵਸਤੂ ਸਤਿਗੁਰੂ ਕਹਿੰਦੇ ਉਹਦੇ ਅੰਦਰ ਸਮਾਉਂਦੀ ਹੈ, ਜਿਹੜਾ ਪਹਿਲਾਂ ਮਨ ਮੱਤਾਂ ਨਾਲ ਭਰਿਆ ਪਿਆ ਹੈ ਗੁਰੂ ਕੇ ਸਿੱਖੋ ਉਹਦੇ ਅੰਦਰ ਚੰਗੀ ਗੱਲ ਸਮਾਉਂਦੀ ਨਹੀਂ। ਬਾਬਾ ਅਮਰਦਾਸ ਸਾਹਿਬ ਜੀ ਦਾ ਹਿਰਦਾ ਪਿਆਸਾ ਸੀ, ਖਾਲੀ ਹੈ ਕਿ ਕਾਮਲ ਗੁਰੂ ਮਿਲ ਜਾਏ, ਕੋਈ ਸੱਚਾ ਰਾਧ ਸ਼ੇਰਾ ਮਿਲ ਜਾਏ। ਆ ਗੁਰੂ ਕੇ ਸਿੱਖੋ ਇੱਕੋ ਹੀ ਸ਼ਬਦ ਸੁਣਿਆ, ਮਨ ਤਬਦੀਲ ਹੋਇਆ, ਆਪਣੀ ਭਤੀਜ ਨੂੰ ਦੀ ਜਾ ਕੇ ਮਿਹਨਤ ਕੀਤੀ ਹੈ ਕਿ ਅਮਰੋ ਜੀ ਮੈਨੂੰ ਦੱਸੋ ਇਹ ਬਾਣੀ ਕਿਹਦੀ ਹੈ, ਮੈਨੂੰ ਦੱਸੋ ਇਹ ਬਾਣੀ ਦਾ ਉਚਾਰਨ ਵਾਲਾ ਰਹਿੰਦਾ ਕਿੱਥੇ ਹੈ। ਬੀਬੀ ਅਮਰੋ ਜੀ ਨਾਲ ਲੈ ਕੇ ਆਪਣੇ ਸਹੁਰਾ ਸਾਹਿਬ ਨੂੰ ਪਿੰਡ ਬਾਸਰ ਕੇ ਗਿੱਲਾਂ ਤੋਂ ਆਏ ਨੇ ਜੀ, ਖਡੂਰ ਸਾਹਿਬ ਦੀ ਪਾਵਨ ਧਰਤੀ ਉੱਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਅੰਦਰ। ਆਓ ਗੁਰੂ ਕੇ ਸਿੱਖੋ, ਹੁਣ ਬੀਬੀ ਅਮਰੋ ਜੀ ਨਾਲ ਨਾਲ ਤੁਰੇ ਆਉਂਦੇ ਹੈ, ਬਾਬਾ ਅਮਰਦਾਸ ਜੀ ਆਪਣੀ ਨੂੰਹ ਦੇ ਨਾਲ ਨਾਲ ਤੁਰੇ ਆਉਂਦੇ ਹੈ। ਤੇ ਹੁਣ ਜਦੋਂ ਖਡੂਰ ਸਾਹਿਬ ਦੀ ਮੁਬਾਰਕ ਧਰਤੀ ਉੱਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਨਾ, ਸਾਹਮਣੇ ਆਏ ਤੇ ਬੀਬੀ ਅਮਰੋ ਨੂੰ ਹੁਣ ਦੱਸਣ ਦੀ ਲੋੜ ਨਹੀਂ ਪਈ ਕਿ ਗੁਰੂ ਕਿਹੜਾ, ਬੀਬੀ ਅਮਰੋ ਨੂੰ ਦੱਸਣ ਦੀ ਲੋੜ ਨਹੀਂ ਪਈ ਕਿ ਆਹ ਗੁਰੂ ਜੀ ਬੈਠੇ ਨੇ। ਗੁਰੂ ਕੇ ਸਿੱਖੋ ਦੇਖਦਿਆਂ ਸਾਰ ਐਸਾ ਚਲਕਾਰਾ ਨਜ਼ਰਾਂ ਨੂੰ ਪਿਆ, ਮਨ ਮੋਇਆ ਗਿਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਕੋਲ ਗਏ ਨੇ ਨਾ ਬਾਬਾ ਅਮਰਦਾਸ ਜੀ, ਹੁਣ ਗੁਰੂ ਕੇ ਸਿੱਖੋ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਾਬਾ ਅਮਰਦਾਸ ਜੀ ਨਾਲੋਂ ਉਮਰ ਵਿੱਚ ਵੀ ਛੋਟੇ ਨੇ, ਤੇ ਇੱਧਰ ਬਾਬਾ ਅਮਰਦਾਸ ਜੀ ਲੜਕੀ ਦੇ ਨੂੰਹ ਦੇ ਪਿਤਾ ਜੀ ਵੀ ਨੇ, ਮਤਲਬ ਕਿ ਕੁੜਮ ਲੱਗਦੇ ਨੇ ਬਾਬਾ ਅਮਰਦਾਸ ਜੀ ਦੇ, ਧੰਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਕੁੜਮ ਲੱਗਦੇ ਨੇ, ਤੇ ਕੁੜਮ ਵੀ ਗੁਰੂ ਕੇ ਸਿੱਖੋ ਉਹ ਲੜਕੀ ਵੱਲੋਂ ਲੱਗਦੇ ਨੇ, ਲੜਕੇ ਵੱਲੋਂ ਨਹੀਂ। ਸਮਾਜ ਦੇ ਅੰਦਰ ਅੱਜ ਤੇ ਸਮਾਂ ਬਦਲ ਗਿਆ, ਪਰ ਪੁਰਾਣੇ ਜ਼ਮਾਨੇ ਦੇ ਅੰਦਰ ਲੜਕੇ ਵਾਲਿਆਂ ਨੂੰ ਹਮੇਸ਼ਾ ਉੱਚਾ ਮੰਨਿਆ ਜਾਂਦਾ ਸੀ। ਲੜਕੇ ਵਾਲਿਆਂ ਦੀ ਜਿਹੜੀ ਲੱਤ ਹੈ ਉਹ ਹਮੇਸ਼ਾ ਸਮਾਜ ਦੇ ਅੰਦਰ ਉੱਤੇ ਰਹਿੰਦੀ ਸੀ, ਤੇ ਹੁਣ ਲੜਕੇ ਦਾ ਚਾਚਾ ਹੋਣ ਦੇ ਬਾਵਜੂਦ ਵੀ, ਮਤਲਬ ਕਿ ਸਤਿਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਲੜਕੀ ਦਾ ਸਹੁਰਾ ਹੋਣ ਦੇ ਬਾਵਜੂਦ ਵੀ, ਜਦੋਂ ਕੁੜਮ ਦੇ ਕੋਲ ਪਹੁੰਚੇ ਨੇ ਨਾ, ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ, ਤੇ ਸਤਿਗੁਰੂ ਜੀ ਨੇ ਕੁੜਮਾਚਾਰੀ ਦੇ ਤੌਰ ਤੇ ਉੱਠ ਕੇ ਸਤਿਕਾਰ ਦੇਣਾ ਚਾਹਿਆ। ਰਾਜ਼ੀ ਖੁਸ਼ੀ ਪੁੱਛਣ ਤੋਂ ਬਾਅਦ ਬਾਬਾ ਅਮਰਦਾਸ ਜੀ ਨੂੰ ਆਪਣੇ ਬਰਾਬਰ ਬੈਠਣ ਵਾਸਤੇ ਇਸ਼ਾਰਾ ਕੀਤਾ, ਪਰ ਗੁਰੂ ਕੇ ਸਿੱਖੋ ਆਓ ਉਮਰ ਵਿੱਚ ਵੀ ਵੱਡੇ ਨੇ ਤੇ ਲੜਕੇ ਵਾਲਿਆਂ ਵੱਲੋਂ ਕੁੜਮ ਵੀ ਲੱਗਦੇ ਨੇ, ਪਰ ਇਹਦੇ ਬਾਵਜੂਦ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਮੈਂ ਹੁਣ ਤੁਹਾਡਾ ਕੁੜਮ ਬਣ ਕੇ ਨਹੀਂ ਸੇਵਕ ਬਣ ਕੇ ਆਇਆ।
ਤੂੰ ਹੀ ਜੱਗ ਤੇ ਓਟ ਨੇ ਓਟਿਆਂ ਦੀ, ਤੂੰ ਹੀ ਆਸਾ ਏ ਦਿਲਾ ਨੇਰਾ ਸਿਆਂ ਦੀ, ਤੇਰੇ ਦਰ ਤੇ ਆਣ ਕੇ ਡਿੱਗਿਆ ਤੇ ਓਟ ਛੱਡ ਕੇ ਸਾਰਿਆਂ ਪਾਸਿਆਂ ਦੀ, ਇੱਥੋਂ ਲੱਭਦਾ ਮਾਣ ਨਿਮਾਣਿਆਂ ਨੂੰ ਤੇ ਟਿਕੇ ਆਤਮਾ ਦਿਲਾ ਨੇਰਾ ਸਿਆਂ ਦੀ, ਤੇਰੇ ਅਮਰਤੀ ਸੋਮਿਓ ਹੜ ਵਗਦਾ ਤੇ ਮਿਟ ਜਾਵੇ ਪਿਆਸ ਪਿਆਸਿਆਂ ਦੀ, ਤੇ ਮਿਟ ਜਾਵੇ ਪਿਆਸ ਪਿਆਸਿਆਂ ਦੀ।
ਐਨਲ ਹੱਕ ਦੇ ਮਾਰ ਕੇ ਨਾਰਿਆਂ ਨੂੰ, ਸੂਲੀ ਬਾਗ ਮਨਸੂਰ ਦੇ ਚੜੇ ਪਹਿਲਾਂ, ਸੱਕਰ ਖੰਡ ਕੁਮਾਦ ਦਾ ਫੇਰ ਬਣਦਾ ਕੜੇ ਪਹਿਲਾਂ, ਤੱਤੀਵਾ ਨਾ ਲੱਗੇ ਕਪੂਰ ਸਿੰਘਾਂ, ਜੇਕਰ ਆ ਜਾਈਏ ਗੁਰੂ ਦੇ ਧੜੇ ਪਹਿਲਾਂ।
ਪਾਤਸ਼ਾਹ ਜੀ ਦੇ ਬਰਾਬਰ ਬੈਠਣ ਤੋਂ ਕੀਤਾ ਇਨਕਾਰ, ਸੇਵਕ ਬਣ ਕੇ ਚਰਨਾਂ ਉੱਤੇ ਡਿੱਗੇ, ਆਓ ਗੁਰੂ ਕੇ ਸਿੱਖੋ ਉਹ ਰੋ ਰੋ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨ ਧੋ ਦਿੱਤੇ ਨੇ। ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਚਰਨਾਂ ਤੋਂ ਚੁੱਕਿਆ, ਛਾਤੀ ਦੇ ਨਾਲ ਲਾਇਆ, ਤੇ ਜਿਹੜੀ ਵਸਤੂ ਦੀ ਡਿਮਾਂਡ ਬਾਬਾ ਅਮਰਦਾਸ ਜੀ ਨੇ ਗੁਰੂ ਚਰਨਾਂ ਵਿੱਚ ਰੱਖੀ ਉਹ ਇਹ ਸੀ, ਸਤਿਗੁਰੂ ਜੀ ਜਿਹੜੀ ਬਖਸ਼ਿਸ਼ ਤੁਹਾਡੇ ਦਰ ਉੱਤੇ ਆਉਣ ਵਾਲੇ ਹਰ ਬੰਦੇ ਉੱਤੇ ਹੁੰਦੀ ਹੈ ਉਹ ਬਖਸ਼ਿਸ਼ ਕਿਰਪਾ ਕਰਕੇ ਮੈਨੂੰ ਵੀ ਦੇ ਦਿਓ, ਗੁਰੂ ਨਾਨਕ ਦੀ ਸਿੱਖੀ ਦੀ ਦਾਤ ਉਹ ਮੇਰੀ ਝੋਲੀ ਵਿੱਚ ਵੀ ਪਾਓ। ਆਓ ਗੁਰੂ ਕੇ ਸਿੱਖੋ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਅਰਸ਼ਾਦ ਕੀਤਾ, ਬਚਨ ਕੀਤੇ ਨੇ ਕਿ ਗੁਰੂ ਨਾਨਕ ਦੀ ਸਿੱਖੀ ਸੇਵਾ ਚੋਂ ਪ੍ਰਾਪਤ ਹੁੰਦੀ ਹੈ। ਆਓ ਇੱਥੇ ਹਰ ਬੰਦਾ ਜਿਹਨੂੰ ਵੀ ਸਿੱਖੀ ਦੀ ਦਾਤ ਮਿਲਦੀ ਹੈ ਉਹਨੂੰ ਪਹਿਲਾਂ ਕਾਲ ਕਾਲਣੀ ਪੈਂਦੀ ਹੈ, ਪਹਿਲਾਂ ਸੇਵਾ ਕਰਨੀ ਪੈਂਦੀ ਹੈ, ਤੇ ਤੁਸੀਂ ਵੀ ਸੇਵਾ ਕਰਕੇ ਹੀ ਸਿੱਖੀ ਪ੍ਰਾਪਤ ਕਰ ਸਕਦੇ ਹੋ। ਆਓ ਗੁਰੂ ਕੇ ਸਿੱਖੋ। ਉਸੇ ਦਿਨ ਤੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਬਣ ਗਏ ਜੀ ਭੌਰੇ, ਤੇ ਇਤਿਹਾਸ ਕਹਿੰਦਾ ਲਗਾਤਾਰ 11 ਸਾਲ ਦਾ ਲੰਬਾ ਸਮਾਂ, 1598 ਤੋਂ ਲੈ ਕੇ 1609 ਤੱਕ ਲਗਾਤਾਰ ਗੁਰੂ ਨਾਨਕ ਦੇ ਘਰ ਵਿੱਚ ਰਹਿ ਕੇ ਬਾਬਾ ਅਮਰਦਾਸ ਜੀ ਨੇ ਕਾਲਣਾ ਕਾਲੀ ਹੈ, ਸੇਵਾ ਕੀਤੀ ਹੈ। ਆਓ ਬੜੇ ਸਤਿਕਾਰ ਨਾਲ ਸਰਵਣ ਕਰਿਓ ਜੀ ਕਿਹੜੀ ਕਿਹੜੀ ਸੇਵਾ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਕਰ ਰਹੇ ਸਨ। ਆ ਗੁਰੂ ਕੇ ਸਿੱਖੋ ਬਾਬਾ ਅਮਰਦਾਸ ਜੀ ਨੂੰ ਜਿੰਨਾ ਚਿਰ ਸੇਵਾ ਕੀਤੀ ਕਿਸੇ ਨੇ ਸੁੱਤਾ ਕਦੇ ਨਹੀਂ ਸੀ ਦੇਖਿਆ। ਦਿਨੇ ਲੰਗਰ ਦੀ ਸੇਵਾ, ਸੰਗਤਾਂ ਦੇ ਜੋੜਿਆਂ ਦੀ ਸੇਵਾ, ਕਦੇ ਲੱਕੜਾਂ ਲਿਆਉਣੀਆਂ, ਕਦੇ ਜਲ ਲਿਆਉਣਾ ਗੁਰੂ ਕੇ ਲੰਗਰ ਵਾਸਤੇ, ਝਾੜੂ ਫੇਰਨਾ ਗੁਰੂ ਦਰਬਾਰ ਦੇ ਅੰਦਰ, ਤੇ ਰਾਤ ਨੂੰ ਜਿੱਥੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕੁੱਟਣੇ, ਉੱਥੇ ਦੂਰ ਦਰਾਜ ਤੋਂ ਤੁਰ ਕੇ ਆਈਆਂ ਸੰਗਤਾਂ ਦੀਆਂ ਲੱਤਾਂ ਵੀ ਬਾਬਾ ਅਮਰਦਾਸ ਜੀ ਕੁੱਟਿਆ ਕਰਦੇ ਨੇ। ਗੁਰੂ ਕੀਆਂ ਸੰਗਤਾਂ ਨੂੰ ਵੀ ਗੁਰੂ ਸਮਝ ਕੇ ਸੁੱਤੀਆਂ ਪਈਆਂ ਸੰਗਤਾਂ ਨੂੰ ਪੱਖਾ ਚੱਲਦੇ ਨੇ ਬਾਬਾ ਅਮਰਦਾਸ। ਆਓ ਖਡੂਰ ਸਾਹਿਬ ਦੀ ਮੁਬਾਰਕ ਧਰਤੀ ਉੱਤੇ ਬਾਬਾ ਅਮਰਦਾਸ ਜੀ ਕਿਵੇਂ ਘਾਲਣਾ ਘਾਲ ਰਹੇ ਸਨ, ਕਿਵੇਂ ਭਵਿੱਖ ਵਾਸਤੇ ਇਹ ਚੰਗੇ ਕਰਮਾਂ ਦਾ ਬੀਜ ਬੀਜ ਰਹੇ ਸਨ। ਬਾਬਾ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਹ ਬੜੀ ਸਖਤ ਘਾਲਣਾ ਦਾ ਸੀਨ ਆ ਕਵਿਤਾ ਚ ਦੇਖਿਓ ਬਈ।
ਅਮਰਦਾਸ ਗੁਰੂ ਸਤਿਗੁਰੂ ਮੇਰੇ ਗੁਰ ਅੰਗਦ ਕੋਲ ਆ ਕੇ ਤੇ ਛੱਡ ਕੇ ਕੁਰਮਾ ਚਾਰੀ ਰਿਸ਼ਤਾ ਚੁੱਕ ਕੇ ਸੀਸ ਝੁੱਕ ਕੇ ਸੀਸ ਨਵਾ ਕੇ ਤੇ ਕਹਿੰਦੇ ਮਿਲ ਗਿਆ ਮਨ ਦਾ ਮਹਿਰਮ ਆਪਣਾ ਆਪ ਭੁਲਾ ਕੇ ਤੇ ਪੱਕਾ ਫੇਰਨ ਭਾਂਡੇ ਮਾਂਜਣ ਬਾਲਣ ਸੀਸ ਬਾਲਣ ਸੀਸ ਉਠਾ ਕੇ ਤੇ ਦਿਲਦੀ ਅਵਸਥਾ ਗਾਗਰ ਚੁੱਕ ਲਈ ਦਿਲ ਵਿੱਚ ਪ੍ਰੇਮ ਵਸਾ ਕੇ ਤੇ ਗੋਇੰਦਵਾਲ ਤੋਂ ਗਾਗਰ ਭਰ ਕੇ ਵਿੱਚ ਖਡੂਰ ਦੇ ਵਿੱਚ ਖਡੂਰ ਦੇ ਜਾ ਕੇ ਤੇ ਰੋਜ਼ ਸਨਾਨ ਕਰਾਵਣ ਗੁਰ ਦਾ ਰੋਜ਼ ਸਨਾਨ ਕਰਾਵਣ ਗੁਰ ਦਾ ਦਿਲ ਦੀਆਂ ਰੀਝਾਂ ਲਾ ਕੇ ਝੱਖੜ ਮੀਚਾ ਵਗੇ ਹਨੇਰੀ ਸਰਦੀ ਗਰਮੀ ਖਾ ਕੇ ਦੇ ਤਨ ਮਨ ਧਨ ਅਰਪਣ ਕੀਤਾ ਇੱਕੋ ਓਟ ਤਕਾ ਕੇ ਦੇ ਧਨ ਮੇਰੇ ਸੈ ਲੋਕਾਂ ਦੇ ਮਾਨ ਮੁਨਾਰਾ ਮਾਨ ਮੁਨਾਰਾ ਢਾ ਕੇ ਦੇ ਹੱਥੀ ਸੇਵ ਕਮਾ ਕੇ ਤੇ ਗੁਰੂ ਅੰਗਦ ਨੇ ਕੀਤੀ ਰਹਿਮਤ ਗੁਰੂ ਅੰਗਦ ਨੇ ਕੀਤੀ ਰਹਿਮਤ ਸੋਹਣਾ ਢੋ ਟੁਕਾ ਕੇ ਤੇ ਗੁਰਮੁਖ ਧਰਮ ਨਜੂਰ ਹੋਈ ਦਾ ਆਪਣਾ ਆਪ ਜੀ ਆਪਣਾ ਆਪ ਮਿਟਾ ਕੇ ਤੇ
11 ਸਾਲ ਦਾ ਲੰਬਾ ਸਮਾਂ ਬਾਬਾ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ, ਤੇ ਸੇਵਾ ਵੀ ਇੰਨੀ ਸਖਤ ਕਿ ਜਿਹੜੀਆਂ ਸੰਗਤਾਂ ਨੇ ਖਡੂਰ ਸਾਹਿਬ ਦੇ ਦਰਸ਼ਨ ਕੀਤੇ ਹੈ ਅਤੇ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ, ਖਡੂਰ ਸਾਹਿਬ ਤੋਂ ਚੱਲ ਕੇ ਹਰ ਰੋਜ਼ ਅੰਮ੍ਰਿਤ ਵੇਲੇ ਸਵੇਰੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਲੈ ਕੇ ਜਾਂਦੇ ਹੈ, ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਅੰਮ੍ਰਿਤ ਵੇਲੇ ਸਵੇਰੇ ਜਗਾ ਕੇ ਇਸੇ ਪਾਣੀ ਦੀ ਗਾਗਰ ਦੇ ਨਾਲ ਲਗਾਤਾਰ ਇਸ਼ਨਾਨ ਕਰਾਉਂਦੇ ਹੈ। ਤੇ ਗੁਰੂ ਕੇ ਸਿੱਖੋ ਆਓ ਇਤਿਹਾਸਕਾਰ ਤੇ ਇੱਥੋਂ ਤੱਕ ਲਿਖਦੇ ਹੈ ਕਿ ਗਾਗਰ ਜਦੋਂ ਖਡੂਰ ਸਾਹਿਬ ਤੋਂ ਚੁੱਕ ਕੇ ਤੁਰਦੇ ਹੈ ਉਦੋਂ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਵੱਲ ਨੂੰ ਪਿੱਠ ਕਰਕੇ ਨਹੀਂ ਤੁਰਦੇ, ਪਿਛਲ ਖੁਰੀ ਆਉਂਦੇ ਨੇ। ਗੋਇੰਦਵਾਲ ਸਾਹਿਬ ਤੱਕ ਦਾ ਸਫ਼ਰ ਪਿਛਲ ਖੁਰੀ ਆਉਂਦੇ ਹੈ ਕਿ ਕਿਤੇ ਗੁਰੂ ਅੰਗਦ ਦੇਵ ਪਾਤਸ਼ਾਹ ਵੱਲ ਨੂੰ ਪਿੱਠ ਨਾ ਹੋ ਜਾਏ। ਤੇ ਇਧਰੋਂ ਗਾਗਰ ਚੁੱਕ ਕੇ ਬਿਆਸ ਦਰਿਆ ਵਿੱਚੋਂ ਭਰ ਕੇ ਗਾਗਰ ਚੁੱਕ ਕੇ ਇਸੇ ਰੂਟ ਉੱਤੇ ਆਪ ਜੀ ਬਿਆਸ ਨੂੰ ਲੰਘਦੇ ਹੋ, ਦਰਿਆ ਨੂੰ ਵਾਲਾ ਪੁਲ ਲੰਘਦੇ ਹੋ, ਅੱਗੇ ਖਡੂਰ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਤੇ ਖਡੂਰ ਸਾਹਿਬ ਵਾਲੀ ਸੜਕ ਉੱਤੇ ਜਦੋਂ ਆਪਾਂ ਪੈਂਦੇ ਹਾਂ ਗੋਇੰਦਵਾਲ ਸਾਹਿਬ ਤੋਂ ਥੋੜਾ ਜਿਹਾ ਬਾਹਰ ਨਿਕਲਦਿਆਂ ਹੀ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ, ਬਿਲਕੁਲ ਰੋਡ ਦੇ ਉੱਪਰ ਹੀ ਗਾਗਰ ਭਰ ਕੇ ਬਿਆਸ ਦਰਿਆ ਤੋਂ ਚੁੱਕਣੀ ਤੇ ਜਿੱਥੇ ਅੱਜ ਕੱਲ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਜੀ, ਇੱਥੇ ਪਹਿਲਾਂ ਇੱਕ ਕੱਚਾ ਥੜਾ ਹੁੰਦਾ ਸੀ, ਕਹਿ ਲਓ ਮਿੱਟੀ ਦਾ ਢੇਰ ਕਹਿ ਲਓ, ਟਿੱਬਾ ਕਹਿ ਲਓ, ਕੁਝ ਵੀ ਇਹੋ ਜਿਹਾ ਸੀ। ਬਾਬਾ ਅਮਰਦਾਸ ਜੀ ਉੱਥੇ ਰੱਖ ਕੇ ਗਾਗਰ ਕੁਝ ਪਲ ਉੱਥੇ ਜਾ ਕੇ ਸਾਹ ਲੈਂਦੇ ਆ, ਰੁਕਦੇ ਆ ਉੱਥੇ, ਤੇ ਅੱਜ ਉੱਥੇ ਰੁਕਣ ਦੀ ਯਾਦ ਦੇ ਅੰਦਰ ਹੀ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ, ਜਿੱਥੇ ਕੁਝ ਪਲ ਦਮ ਲੈਂਦੇ ਸਨ ਬਾਬਾ ਅਮਰਦਾਸ ਸਾਹਿਬ ਜੀ। ਇੱਥੇ ਦਮਦਮਾ ਸਾਹਿਬ ਵਾਲੀ ਥਾਂ ਤੋਂ ਗਾਗਰ ਚੁੱਕਣੀ ਤੇ ਫਿਰ ਖਡੂਰ ਸਾਹਿਬ ਜਾਣਾ, ਤੇ ਗੁਰੂ ਕੇ ਸਿੱਖੋ ਵਿਚਾਰਨ ਵਾਲੀ ਗੱਲ ਇਹ ਹੈ, ਬਾਬਾ ਅਮਰਦਾਸ ਜੀ ਆਰਾਮ ਕਦੋਂ ਕਰਦੇ ਸਨ? ਦਿਨੇ ਪੂਰਾ ਦਿਨ ਲੰਗਰ ਦੀ ਸੇਵਾ, ਸੰਗਤਾਂ ਦੀ ਸੇਵਾ, ਜੋੜਿਆਂ ਦੀ ਸੇਵਾ, ਝਾੜੂ ਦੀ ਸੇਵਾ, ਜੰਗਲ ਵਿੱਚੋਂ ਬਾਲਣ ਲਿਆਉਣ ਦੀ ਸੇਵਾ, ਲੰਗਰ ਵਾਸਤੇ ਜਲ ਭਰਨ ਦੀ ਸੇਵਾ, ਤੇ ਖਡੂਰ ਸਾਹਿਬ ਤੋਂ ਚੱਲ ਕੇ ਰੋਜ਼ ਹੀ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਲਿਜਾਣ ਦੀ ਸੇਵਾ। ਆਰਾਮ ਕਰਨ ਦਾ ਬਿਲਕੁਲ ਵੀ ਬਾਬਾ ਜੀ ਕੋਲ ਸਮਾਂ ਨਹੀਂ ਹੈ, ਪਰ ਗੁਰੂ ਕੇ ਸਿੱਖੋ ਫੇਰ ਵੀ ਆਪਣੇ ਆਪ ਨੂੰ ਕਦੇ ਜਣਾਇਆ ਨਹੀਂ ਕਿ ਮੈਂ ਗੁਰੂ ਦੀ ਇੰਨੀ ਸੇਵਾ ਕਰਦਾ। ਇੱਥੇ ਤੇ ਬੰਦਾ ਕਿਤੇ ਸਾਲ ਵਿੱਚ ਥੋੜੀ ਬਹੁਤ ਮਾਇਆ ਹੀ ਦੇ ਦਏ ਤੇ ਪੱਥਰ ਲਵਾਉਂਦਾ, ਗੁਰੂ ਘਰ ਫਲਾਨਾ ਸਿੰਘ ਨੇ ਇੰਨੀ ਸੇਵਾ ਕੀਤੀ ਹੈ, ਪਿੰਡਾਂ ਦੇ ਗੁਰਦੁਆਰਿਆਂ ਦੇ ਤਿੰਨਾਂ ਤਿੰਨਾਂ ਪਰਾਂ ਉੱਤੇ ਆਪਣੇ ਨਾਮ ਲਿਖੇ ਹੁੰਦੇ ਆ, ਫਲਾਨਾ ਸਿੰਘ ਨੇ ਚੜਾਏ ਹੈ। ਇੱਕ ਵੀਰ ਨੂੰ ਪੁੱਛਿਆ, ਭਾਈ ਪੱਖੇ ਤੇ ਇੱਕ ਪਰ ਉੱਤੇ ਨਾਮ ਹੀ ਕਾਫੀ ਹੈ। ਕਹਿੰਦਾ ਪ੍ਰਬੰਧਕਾਂ ਨੇ ਕੀ ਪਤਾ ਪਰ ਕਦੋਂ ਬਦਲ ਦੇਣਾ, ਹੋ ਸਕਦਾ ਪਰ ਟੁੱਟ ਟੱਟ ਜਾਵੇ। ਇੱਕ ਪਰ ਬਦਲਿਆ, ਦੋ ਉੱਤੇ ਤੇ ਲਿਖਿਆ ਰਹੂ ਨਾ, ਜੇ ਦੋ ਬਦਲੇ ਗਏ ਇੱਕ ਉੱਤੇ ਤੇ ਲਿਖਿਆ ਰਹੂ ਨਾ। ਸਾਡੇ ਅੰਦਰ ਗੁਰੂ ਕੇ ਸਿੱਖੋ ਸੇਵਾ ਦਾ ਇਹ ਭਾਵ ਹੈ, ਅਸੀਂ ਦੇਣ ਤੋਂ ਬਾਅਦ ਪੱਥਰ ਲਵਾਉਂਦੇ ਹਾਂ ਗੁਰੂ ਘਰ ਕੇ, ਫਲਾਨਾ ਸਿਉਂ ਨੇ ਇਹ ਸੇਵਾ ਕੀਤੀ ਹੈ। ਆਓ, ਬਾਬਾ ਅਮਰਦਾਸ ਪਾਤਸ਼ਾਹ ਜੀ ਨੇ ਇੰਨੀ ਲੰਬੀ ਕਾਲਣਾ ਕਾਲੀ ਪਰ ਆਪਣੇ ਆਪ ਨੂੰ ਕਦੇ ਜਣਾਇਆ ਨਹੀਂ। ਆਓ, ਇੰਨੀ ਸੇਵਾ ਕਰਦਿਆਂ ਕਰਦਿਆਂ, ਚਾਹੇ ਮੀਂਹ ਸੀ, ਝੱਖੜ ਸੀ, ਹਨੇਰੀ ਸੀ, ਕੁਝ ਵੀ ਹੁੰਦਾ ਸੀ, ਬਾਬਾ ਅਮਰਦਾਸ ਜੀ ਨੇ ਕਦੇ ਬਿਆਸ ਦਰਿਆ ਤੋਂ ਜਲ ਲਿਜਾਣ ਵਿੱਚ ਨਾਗਾ ਨਹੀਂ ਪਾਇਆ ਜੀ। ਜਿੰਨਾ ਮਰਜ਼ੀ ਪਰੇਸ਼ਾਨ ਹੋ ਕੇ ਮੀਂਹ ਝੱਖੜ ਤੂਫਾਨ ਦੇ ਅੰਦਰ ਉਹਨਾਂ ਨੂੰ ਆਉਣਾ ਤੇ ਜਾਣਾ ਪੈਂਦਾ ਸੀ, ਪਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਸ ਇਸ਼ਨਾਨ ਵਾਸਤੇ ਜਲ ਦੀ ਗਾਗਰ ਉਹ ਹਰ ਹਾਲਤ ਦੇ ਅੰਦਰ ਪਹੁੰਚਾਉਂਦੇ ਹੀ ਪਹੁੰਚਾਉਂਦੇ ਸਨ। ਤੇ ਉਹ ਗੁਰੂ ਕੇ ਸਿੱਖੋ ਇਸੇ ਸੇਵਾ ਕਰਦਿਆਂ ਕਰਦਿਆਂ ਇੱਕ ਬੜੀ ਵੱਡੀ ਘਟਨਾ ਵਾਪਰੀ, ਕਿਸੇ ਨੇ ਮੀਣਾ ਮਾਰਿਆ ਮਿਥਾਵਾਂ ਹੋਣ ਦਾ ਤੇ ਕੁੜਮਾਂ ਦੇ ਘਰ ਬੈਠ ਕੇ ਰੋਟੀਆਂ ਖਾਣ ਦਾ। ਦੁਨੀਆਂ ਵਾਲਿਆਂ ਦੀ ਸੋਚ ਦੇ ਅੰਦਰ ਬਾਬਾ ਅਮਰਦਾਸ ਜੀ ਨਿਥਾਵੇਂ ਨੇ, ਇਹਨਾਂ ਦਾ ਘਰ ਘਾਟ ਕੋਈ ਨਹੀਂ ਹੋਣਾ। ਲੋਕ ਗੱਲਾਂ ਕਰਦੇ ਹੈ, ਇਹਦੇ ਮੁੰਡਿਆਂ ਨੇ ਇਹਨੂੰ ਕੱਢ ਦਿੱਤਾ ਹੋਣਾ ਘਰੋਂ, ਇਸ ਕਰਕੇ ਇਹ ਕੁੜਮਾਂ ਦੇ ਘਰ ਆ ਕੇ ਬੈਠਾ। ਲੋਕ ਜਿਹੜੇ ਦੁਨਿਆਵੀ ਸੋਚ ਵਾਲੇ ਨੇ ਉਹ ਗੁਰੂ ਕੇ ਸਿੱਖੋ ਇਹੋ ਜਿਹੀਆਂ ਗੱਲਾਂ ਕਰਦੇ ਹੈ, ਪਰ ਬਾਬਾ ਅਮਰਦਾਸ ਸਾਹਿਬ ਜੀ ਕਿਸੇ ਦੀਆਂ ਗੱਲਾਂ ਵੱਲ ਧਿਆਨ ਕੋਈ ਨਹੀਂ ਦਿੰਦੇ। ਆਓ, ਇਹੋ ਜਿਹਾ ਇੱਕ ਮੀਣਾ ਕਿਸੇ ਨੇ ਮਾਰਿਆ, ਬੜੀ ਨਿਮਰਤਾ ਦੇ ਨਾਲ ਜਵਾਬ ਦੇ ਕੇ ਗਾਗਰ ਚੁੱਕ ਕੇ ਗੁਰੂ ਅਮਰਦਾਸ ਸਤਿਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਪਹੁੰਚਦੇ ਹੈ। ਉਸ ਤੋਂ ਬਾਅਦ ਕੀ ਹੋਇਆ ਤੇ ਸਤਿਗੁਰੂ ਜੀ ਨੇ ਇਸ ਘਟਨਾ ਤੋਂ ਬਾਅਦ ਧੰਨ ਬਾਬਾ ਅਮਰਦਾਸ ਪਾਤਸ਼ਾਹ ਜੀ ਨੂੰ ਸਿੱਖ ਪੰਥ ਦਾ ਤੀਸਰਾ ਸਤਿਗੁਰੂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿਵੇਂ ਬਣਾ ਕੇ ਸੰਸਾਰ ਦੇ ਸਨਮੁਖ ਪੇਸ਼ ਕੀਤਾ, ਕਿਵੇਂ ਮਹਾਨ ਵਡਿਆਈਆਂ ਸੇਵਾ ਕਰਕੇ ਬਾਬਾ ਅਮਰਦਾਸ ਜੀ ਨੇ ਗੁਰੂ ਨਾਨਕ ਦੇ ਦਰ ਘਰ ਵਿੱਚੋਂ ਲਈਆਂ, ਕੱਲ ਦੇ ਦੀਵਾਨ ਦੇ ਅੰਦਰ ਆਪਾਂ ਇਹ ਵਿਚਾਰਾਂ ਕਰਾਂਗੇ। ਦਿਨ ਦੇ ਦੀਵਾਨ ਦੇ ਅੰਦਰ ਜਿਹੜਾ ਸਵੇਰੇ ਪ੍ਰਸੰਗ ਆਪਾਂ ਆਰੰਭ ਕੀਤਾ ਸੀ, ਬੀਬੀ ਸੁਰਿੰਦਰ ਕੌਰ ਦਾ ਅਨੋਖਾ ਵਿਆਹ, ਇਹ ਭੈਣੋ ਤੁਹਾਡੇ ਸੁਣਨ ਵਾਲਾ ਪ੍ਰਸੰਗ ਹੈ। ਕੱਲ ਨੂੰ ਦਿਨ ਦੇ ਦੀਵਾਨ ਦੇ ਅੰਦਰ ਆਪਾਂ ਉਹਦੀ ਸਮਾਪਤੀ ਕਰਨੀ ਹੈ, ਤੇ ਸ਼ਾਮ ਦੇ ਦੀਵਾਨ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਹਾਲਾਤ, ਇਹ ਆਪਾਂ ਕੱਲ ਨੂੰ ਦੋਵੇਂ ਪ੍ਰਸੰਗ ਸਾਂਝ ਬਣਾਵਾਂਗੇ। ਅੱਜ ਦੇ ਦੀਵਾਨ ਦੇ ਅੰਦਰ ਇੰਨੀ ਕੁ ਹੀ ਸੇਵਾ ਕਬੂਲਿਓ ਜੀ। ਇਤਿਹਾਸ ਦੀ ਸਾਂਝ ਬਣਾਉਂਦਿਆਂ, ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਸਕਦੀਆਂ ਹਨ, ਕੋਈ ਵੀ ਹਰਫ ਗੁਰਮਤਿ ਦੇ ਦਾਇਰੇ ਚੋਂ ਬਾਹਰ ਨਿਕਲ ਗਿਆ ਹੋਵੇ, ਗੁਰੂ ਸਤਿਗੁਰੂ ਪਾਤਸ਼ਾਹ ਜੀ ਤੇ ਗੁਰੂ ਦਾ ਸਿਆਣਾ ਪੰਥ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੇਅੰਤ ਸਤਿਕਾਰ ਆਪ ਸਰਬੱਤ ਸੰਗਤਾਂ ਵੱਲੋਂ ਮਾਇਆ ਦੇ ਰੂਪ ਵਿੱਚ ਹਮੇਸ਼ਾ ਹੀ ਆਉਂਦਾ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀਆਂ, ਪਰਿਵਾਰਾਂ ਦੇ ਅੰਦਰ ਇਤਫਾਕ, ਪਿਆਰ, ਚੰਗੇ ਕਾਰੋਬਾਰ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰੇ ਜੀ। ਆਓ, ਇੱਥੇ ਹੀ ਇਤਿਹਾਸ ਦੀ ਸਮਾਪਤੀ ਹੈ ਜੀ, ਗਲਤੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।